ਕਾਂਡ 15 ਦਿਨ ਦਾ ਉਜਾਲਾ ਲੋਪ ਹੋ ਗਿਆ, ਰਾਤ ਦਾ ਹਨੇਰਾ ਆ ਪਸਰਿਆ। ਪੰਛੀ ਘੁਰਿਆਂ ਵਿੱਚ ਜਾ ਲੁਕੇ, ਲੋਕੀ ਘਰਾਂ ਵਿੱਚ ਜਾ ਵੜੇ। ਨਿੱਕੇ ਨਿੱਕੇ ਦੀਵਿਆਂ ਨੇ ਘਰ ਰੌਸ਼ਨ ਕੀਤੇ। ਆਕਾਸ਼ ਦੇ ਨੀ ਨੂੰ ਤਾਰਿਆਂ ਦੀਆਂ ਨਿੱਕੀਆਂ ਨਿੱਕੀਆਂ ਦਿਸਣ ਵਾਲੀਆਂ ਜੋਤਾਂ ਨੇ ਰੌਸ਼ਨ ਕਰ ਦਿੱਤਾ। ਚੰਦਰਮਾ ਚੜ੍ਹ ਪਿਆ, ਸਰਦ ਚਾਂਦਨੀ ਵਰਗੀ ਨਿੱਖਰੀ ਹੋਈ ਚਾਂਦਨੀ ਫੈਲ ਗਈ। ਅੱਖਾਂ ਅਸਮਾਨਾਂ ਨੂੰ ਦੇਖ ਕੇ ਠਰਦੀਆਂ ਅਤੇ ਸੁਹਾਓ ਦੇ ਕਾਰਨ ਤਰੌਤੀਆਂ ਹੁੰਦੀਆਂ ਜਾਂਦੀਆਂ ਹਨ। ਪਰ ਹਾਏ, ਮਾਂ ਦੀ ਮਮਤਾ ਕੈਸੇ ਸੀਤਲ ਸਮੇਂ ਗਰਮ ਹੌਂਕੇ ਅਤੇ ਠੰਡੇ ਸਵਾਸ ਲੈ ਕੇ ਆਪਣੇ ਗਮਾਂ ਦੇ ਗੋਤਿਆਂ ਵਿੱਚ ਡਿੱਗਦੇ ਮਨ ਨੂੰ ਢਾਰਸਾਂ ਦੇ ਕੇ ਪ੍ਰਾਰਥਨਾ ਵੱਲ ਲਾਉਣ ਦੇ ਹੰਭਲੇ ਮਾਰਦੀ ਹੈ। ਮੂੰਹ ਤੋਂ ਅਕਾਲ ਪੁਰਖ ਤੇਰੀ ਸ਼ਰਨ ਕਹਿੰਦੀ ਹੈ, ਗਿੱਲੀਆਂ ਚਿਮਣੀਆਂ ਨੂੰ ਪੂੰਝਦੀ ਹੈ ਅਤੇ ਦਿਲ ਵਿੱਚ ਭਾਣਾ ਮੰਨਣ ਦਾ ਉੱਦਮ ਕਰਦੀ ਹੈ। ਪਰ ਮਮਤਾ ਦੀ ਲਹਿਰ ਉਮੜ ਕੇ ਸਿਰ ਨੂੰ ਰੁੱਖ ਕਰਦੀ, ਤਪਦੇ ਤਪਦੇ ਹੰਝੂ ਤਰਪ ਤਰਪ ਕੀਰਦੀ ਹੈ। ਮੂੰਹ ਤੋਂ ਡੁਸਕਾਰਿਆਂ ਦੀ ਆਵਾਜ਼ ਪੈਦਾ ਹੁੰਦੀ ਹੈ, ਗਲਾ ਰੁਕਦਾ ਹੈ ਕਿ ਇੰਨੇ ਨੂੰ ਪਰਮਾਰਥ ਦੀਆਂ ਲਟਕਾਂ ਵਾਲਾ ਹਿਰਦਾ ਫਿਰ ਚਿੰਤਾ ਦੇ ਖੂਹ ਵਿੱਚੋਂ ਹੰਬੜਾ ਮਾਰ ਕੇ ਭਾਣੇ ਦੀ ਮਾਣ 'ਤੇ ਚੜ੍ਹਦਾ ਹੈ। ਸ਼ੁਕਰ ਭਾਣਾ ਰਜ਼ਾ ਮੂੰਹੋਂ ਨਿਕਲਦਾ ਹੈ, ਅੱਖਾਂ ਦੇ ਹੰਝੂ ਅੱਖਾਂ ਵਿੱਚ ਹੀ ਸਮਾ ਜਾਂਦੇ ਹਨ। ਚਾਰ ਚੁਫੇਰੇ ਖਿੜੀ ਚਾਂਦਨੀ ਵੱਲ ਦੇਖਦੀ ਹੈ, ਆਕਾਸ਼ ਦੇ ਤਾਰਿਆਂ ਵੱਲ ਤੱਕਦੀ ਹੈ, ਚੰਦਰਮਾ ਦੀ ਖਿੜੀ ਹੋਈ ਟਿੱਕੀ 'ਤੇ ਨਜ਼ਰ ਜਮਾਉਂਦੀ ਹੈ ਅਤੇ ਫਿਰ ਆ ਭਰ ਕੇ ਕਹਿੰਦੀ ਹੈ, ਪਿਆਰੀ ਦੁਲਾਰੀ, ਕਿਸੇ ਧਰਤੀ 'ਤੇ ਬੈਠੀ ਖਬਰੇ ਤੂੰ ਵੀ ਇਸ ਵੇਲੇ ਚੰਦ ਨੂੰ ਦੇਖਦੀ ਹੋਵੇਂ, ਮੈਂ ਵੀ ਉਸ ਨੂੰ ਦੇਖ ਰਹੀ ਹਾਂ, ਨਜ਼ਰਾਂ ਤਾਂ ਇਸ ਮੰਡਲ 'ਤੇ ਇਕੱਠੀਆਂ ਹੋ ਗਈਆਂ। ਪਰ ਹਾਏ, ਵਿਛੋੜਾ ਦੂਰ ਨਾ ਹੋਇਆ। ਹੇ ਅਕਾਲ ਪੁਰਖ, ਮੈਂ ਕੈਸੀ ਸਿਦਕਹੀਨ ਸਿੱਖ ਹਾਂ, ਭਾਣੇ 'ਤੇ ਸ਼ੁਕਰ ਨਹੀਂ, ਮੋਹ ਮਮਤਾ ਦਾ ਜਾਲ ਕੱਪ ਨਹੀਂ ਸਕੀ। ਬਛੜੀ ਮਰ ਜਾਂਦੀ ਤਾਂ ਸਬਰ ਦਾ ਘੁੱਟ ਕੌੜਾ ਕਸੈਲਾ ਹੋ ਕੇ ਲੰਘ ਜਾਂਦਾ, ਤਾਂ ਤੇਰੀ ਮਿਹਰ ਨਾਲ ਭਾਣਾ ਮਿੱਠਾ ਲੱਗ ਜਾਂਦਾ। ਹਾਏ, ਕੋਈ ਸੌ ਧੀ ਦੀ ਨਹੀਂ ਪੈਂਦੀ, ਬੱਚੀ ਚੰਗੀ ਗਈ ਹੋ। ਕਹਿੰਦੇ ਹਨ, ਜਾ ਧੀਆਂ ਰਾਵੀ, ਨਾ ਕੋਈ ਆਵੀਂ ਅਤੇ ਨਾ ਕੋਈ ਜਾਵੀਂ, ਜੇ ਇੱਥੇ ਤਾਂ ਧੀ ਗਈ ਅਟਕੋ ਪਾਰ, ਨਾ ਕੋਈ ਖਬਰ ਅਤੇ ਨਾ ਕੋਈ ਸਾਰ। ਉਸ ਦੇਸ਼ ਵਲੂੰਦੀ ਗਈ ਹੋ, ਜਿੱਧਰੋਂ ਗਿਆ ਕੋਈ ਨਹੀਂ ਮੁੜਦਾ, ਕੋਈ ਇੰਨੀ ਖਬਰ ਹੀ ਆ ਦੱਸੇ ਜੋ ਸ਼ਰਮ ਭਰਮ ਵਿੱਚ ਬਛੜੀ ਮਰ ਗਈ ਹੈ। ਵਾਹ, ਕੋਈ ਮਰਨੇ ਦੀ ਸੁਣਾਉਣੀ ਹੀ ਆ ਸੁਣਾਵੇ ਤਾਂ ਸ਼ਦਿਆਨੇ ਕਰਾਂ, ਦੁੱਧ ਦਾ ਕਟੋਰਾ ਪੀਆਂ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਅਤੇ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਤੁਲ ਜਾਣਾ। ਪਰ ਕੌਣ ਦੱਸੇ ਕਿ ਬੱਚੀ ਫਰਸ਼ਾਂ 'ਤੇ ਰੁੜ ਰਹੀ ਹੈ ਕਿ ਅਰਸ਼ਾਂ 'ਤੇ ਕੁਰਸੀ ਨਸ਼ੀਨ ਹੋ ਰਹੀ ਹੈ। ਮੇਰੇ ਲਹੂ ਦਾ ਲਹੂ, ਮੇਰੇ ਜਿਗਰ ਦਾ ਜਿਗਰ, ਹਾਂ ਮੈਥੋਂ ਕਿੱਕਰ ਤਰੀਕਿਆ ਗਿਆ, ਕਿਹੀਆਂ ਵਲਿੱਖਾਂ ਪੈ ਗਈਆਂ। ਵਿਛੜ ਕੇ ਤੂੰ ਸੋਹਣੀਏ, ਮੱਲਿਆ ਕਿਹੜਾ ਮੁੱਖ ਨੀ, ਨਿੱਜ ਜੰਮਦਿਓਂ ਤੂੰ ਬੱਚੜੀਏ, ਔਤ ਚੰਗੇਰੀ ਕੁੱਖ ਨੀ, ਕਿਹਾ ਭੁਲਾਵਾ ਛਲ ਗਿਆ, ਹੋ ਗਈ ਕਿਹੀ ਚੁੱਖ ਨੀ, ਹਾਵੇ ਖਾ ਗਏ ਜਿੰਦੜੀ, ਦਿਲ ਨੂੰ ਖਾ ਗਈ ਧੁੱਖ ਨੀ, ਡੋਲੇ ਬੇੜੀ ਸਿਦਕ ਦੀ, ਲੱਤ ਗਏ ਦਿਲ ਸੁੱਖ ਨੀ, ਸੁਪਨੇ ਵਿੱਚ ਹੀ ਆ ਮਿਲੇ, ਦੇਖਾਂ ਤੇਰਾ ਮੁੱਖ ਨੀ, ਸੋਕਨ ਸੋ ਕੋਈ ਘੱਲ ਦੇ, ਠਰੇ ਦਿਲੇ ਦੀ ਚੁੱਖ ਨੀ, ਕਿਵੇਂ ਕਦੇ ਤੂੰ ਆ ਮਿਲੇ, ਮਿਟੇ ਤੜਫ ਦੀ ਭੁੱਖ ਨੀ। ਇਸ ਤਰ੍ਹਾਂ ਦਾ ਵੈਰਾਗ ਕਰਦਿਆਂ ਮਾਂ ਦੀਆਂ ਅੱਖਾਂ ਦੇ ਸੋਮੇ ਪਾਟ ਪਏ, ਬਹੁਤ ਰੋਈ, ਰੋਂਦੀ ਰੋਂਦੀ ਦਾ ਗਲਾ ਰੁੱਕ ਗਿਆ, ਅੱਖਾਂ ਅੱਗੇ ਛੱਪੜ ਢਹਿ ਪਏ, ਬੈਠੀ ਬੈਠੀ ਦੀ ਮਾਂ ਨੂੰ ਅੱਖ ਲੱਗ ਗਈ। ਅੱਖ ਲੱਗੀ ਵਿੱਚ ਮਾਂ ਕੀ ਦੇਖਦੀ ਹੈ ਕਿ ਇੱਕ ਪਹਾੜੀ ਜਿਹੀ ਦੇ ਲਾਗੇ ਇੱਕ ਪਾਣੀ ਦੀ ਕੂਲ ਵਗ ਰਹੀ ਹੈ, ਨਿੱਕੇ ਨਿੱਕੇ ਪੱਥਰਾਂ ਨਾਲ ਰਗੜ ਰਗੜ ਕੇ ਤੁਰਨ ਤੋਂ ਪਾਣੀ ਦੀ ਆਵਾਜ਼ ਵਿਪਲ ਵਿਪਲ ਵਾਂਗੂ ਆ ਰਹੀ ਹੈ। ਇੱਕ ਥਾਂ 'ਤੇ ਇਸ ਦੇ ਕਿਨਾਰੇ ਪਰ ਬ੍ਰਿਸ਼ਾਂ ਦਾ ਝੁੰਡ ਹੈ, ਜਿਸ ਪਰ ਕਾਲੇ ਅੰਗੂਰਾਂ ਦੀ ਵੇਲ ਚੜ੍ਹੀ ਹੋਈ ਹੈ, ਸਾਵੇਂ ਸਾਵੇਂ ਪੱਤਿਆਂ ਵਿੱਚੋਂ ਗੁੱਛਿਆਂ ਦੇ ਗੁੱਛੇ ਲਟਕ ਰਹੇ ਹਨ। ਹੇਠਾਂ ਇਸ ਦੀ ਪਿਆਰੀ ਸਤਵੰਤ ਕੌਰ ਬੈਠੀ ਹੈ, ਅੱਖਾਂ ਧਰਤੀ ਵਿੱਚ ਗੱਡੀਆਂ ਹਨ, ਹੱਥਾਂ ਨਾਲ ਕੱਖ ਤਰੋੜ ਰਹੀ ਹੈ, ਕਿਸੇ ਵੇਲੇ ਹੌਂਕਾ ਲੈਂਦੀ, ਕਿਸੇ ਵੇਲੇ ਅੱਥਰੂ ਕੇਰਦੀ ਹੈ, ਕਿਸੇ ਵੇਲੇ ਕੁਛ ਗਾਉਂਦੀ ਹੈ, ਕਦੇ ਫਿਰ ਚੁੱਪ ਹੋ ਜਾਂਦੀ ਹੈ। ਧਿਆਨ ਲਾ ਕੇ ਜੋ ਮਾਂ ਨੇ ਸੁਣਿਆ ਤਾਂ ਸਤਵੰਤ ਨੇ ਹੁਣ ਇਹ ਗਾਉਣ ਗਾਵਿਆ, ਇਸ ਦਰਦ ਵੈਰਾਗ ਨਾਲ ਕਿ ਪੱਥਰ ਵੀ ਪੰਗਰ ਪੈਣ। ਕਿਸੇ ਗੁਆਂਢਣ ਨੇ ਆਖਿਆ, ਮਾਏ ਤੇਰਾ ਪਿਓ ਭਰਾ ਗਿਆ ਆਏ, ਜੀ ਵਿੱਚ ਹੋਈਆਂ ਸ਼ਾਦੀਆਂ ਮਾਏ, ਮੇਰੇ ਮਨ ਵਿੱਚ ਹੋਇਆ ਇਹ ਚਾਏ, ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ, ਪੁੱਤਰਾਂ ਵਾਲੀਏ ਮਾਏ, ਪੱਕੀ ਖੂਹੀ ਕੜਾ ਰੰਗਲਾ ਨੀ, ਜਿੱਥੋਂ ਅੰਬੜੀ ਪਾਣੀ ਭਰੇ, ਇੱਕ ਭਰ ਧਰੇ ਦੂਜਾ ਸਿਰ ਧਰੇ ਨੀ, ਸਾਨੂੰ ਧੀਆਂ ਨੂੰ ਯਾਦ ਕਰੇ, ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ, ਪੁੱਤਰਾਂ ਵਾਲੀਏ ਮਾਏ, ਸਾਂ ਢੁੱਲ ਪਰਛਾਵੇਂ ਬਹਿੰਦੀਆਂ ਮਾਏ, ਅਸੀਂ ਮਾਵਾਂ ਅਤੇ ਧੀਵੜੀਆਂ, ਨੀਵੇਂ ਸਿਰ ਗੁੰਦਾ ਤੈਡੜਾ ਮਾਏ, ਤੂੰ ਕਰੇ ਗੱਲਾਂ ਮਿੱਠੜੀਆਂ, ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ, ਪੁੱਤਰਾਂ ਵਾਲੀਏ ਮਾਏ। ਅੰਬੜ ਅੰਬੜ ਕਰਾਂ ਮੈਂ ਮਾਏ, ਮੇਰੀ ਅੰਬੜੀ ਕੈਡਾ ਹਿੱਤਨੀ, ਮਨੋ ਵਿਸਾਰੀ ਧੀਵੜੀ ਮਾਏ, ਮੇਰੀ ਅੰਬੜੀ ਸੁਖਾਲੜਾ ਚੇਤਨੀ। ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ, ਪੁੱਤਰਾਂ ਵਾਲੀਏ ਮਾਏ। ਕੰਧ ਕੰਧਾਰੀ ਬੈਠੀ ਹਾਂ ਮਾਏ, ਮੇਰਾ ਚਿੱਤ ਭਰਾਵਾਂ ਦੇ ਵਿੱਚ ਨਹੀਂ, ਮੇਰੇ ਨੈਣ ਛਮਾਂ ਛਮਰੋਂਦੇ, ਮੇਰਾ ਕਾਲਜਾ ਧੂੰ ਦੀ ਖਿੱਚ ਨਹੀਂ। ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ, ਪੁੱਤਰਾਂ ਵਾਲੀਏ ਮਾਏ। ਇਹ ਸੁਣਦੀ ਮਾਂ ਅੱਗੇ ਨੂੰ ਵਧੀ, ਅਰ ਧੀ ਨੂੰ ਘੁੱਟ ਕੇ ਜੱਫੀ ਪਾ ਲਈ, ਪਰ ਕਲਾਈ ਵਿੱਚ ਕੁਛ ਵੀ ਨਾ ਆਇਆ, ਸਗੋਂ ਜੋ ਅੱਖਾਂ ਨਾਲ ਧੀ ਦਿਸ ਰਹੀ ਸੀ ਉਹ ਵੀ ਦਿਸਣੋਂ ਰਹਿ ਗਈ। ਇੱਧਰ ਤੱਕ ਉੱਧਰ ਦੇਖ, ਪਰ ਧੀ ਦਿਸਣ ਦੀ ਥਾਂ ਆਪਣਾ ਸੱਖਣਾ ਵਿਹੜਾ ਪਿਆ ਦਿਸਦਾ ਹੈ, ਉਹ ਵਿਹੜਾ ਜਿੱਥੇ ਪਿਆਰੀ ਪੁੱਤਰੀ ਹਰਨੋਟਿਆਂ ਵਾਂਗ ਚੌਂਕੜੀਆਂ ਭਰਦੀ ਫਿਰਦੀ ਹੁੰਦੀ ਸੀ, ਜਿੱਥੇ ਨਿੱਕੀ ਹੁੰਦੀ ਗੀਟੇ ਖਿੱਦੂ ਖੇਡਦੀ ਥਾਲ ਪਾਇਆ ਕਰਦੀ ਸੀ। ਮਾਂ ਦੀ ਨਜ਼ਰ ਦੇ ਸਾਹਮਣੇ ਸੁੰਨਾ ਪਿਆ ਹੈ, ਬੜਾ ਲੰਮਾ ਡੂੰਘਾ ਸਾਹ ਭਰਿਓਸ। ਹਾਏ ਸੁਫਨਾ, ਬੱਚੀ ਤੂੰ ਜਿਉਂਦੀ ਹੈ, ਅਰਹਾਵਿਆਂ ਵਿੱਚ ਦਿਨ ਕੱਟ ਰਹੀ ਹੈ, ਮੈਂ ਕੀ ਕਰਾਂ ਕੀ ਬਣਾਵਾਂ। ਲੋਚਾਂ ਲੋਚਦੀ ਨੂੰ ਆਹ ਦਿਨ ਆ ਗਏ, ਕੋਈ ਸੁੰਦਕ ਨਾ ਪਈ, ਗੁਰੂ ਸਵਾਰੇ ਭਾਈ ਜੀ ਨੇ ਵੀ ਕੋਈ ਪਤਾ ਨਾ ਭੇਜਿਆ। ਹੇ ਗੁਰੂ, ਹੁਣ ਮੈਂ ਆਪ ਕਾਵਲ ਜਾਵਾਂ, ਆਪ ਧਾਈ ਕਰਾਂ, ਆਪ ਖੋਜਾਂ, ਮੇਰੀਆਂ ਆਂਦਰਾਂ ਮੇਰੀ ਲਾਲੀ ਨੂੰ ਲੱਭ ਲੈਣਗੀਆਂ, ਜੇ ਨਾ ਲੱਭੀ ਤਾਂ ਮੈਂ ਹੀ ਮਰ ਮਿਟੂੰ, ਹੇ ਸਾਈਂ ਜਾਂ ਬੱਛੜੀ ਭੇਜ ਜਾਂ ਮੈਨੂੰ ਮੇਟ। ਹੈਂ, ਮੈਨੂੰ ਮੇਟ, ਇਹ ਕੀ ਨਾ ਸ਼ੁਕਰੀ ਹੈ, ਇੱਕ ਭਾਰੀ ਗੰਭੀਰ ਆਵਾਜ਼ ਨੇ ਡਿਓੜੀ ਵਿੱਚੋਂ ਆਖਿਆ, ਤ੍ਰਭਕ ਕੇ ਮਾਤਾ ਅਰਥਾਤ ਬਸੰਤ ਕੌਰ ਉੱਠ ਖੜੋਤੀ ਔਰ ਆਪਣੇ ਪ੍ਰਾਣ ਪਤੀ ਨੂੰ ਲੈਣ ਵਾਸਤੇ ਅੱਗੇ ਹੋਈ। ਉਹ ਹੁਣ ਵਿਹੜੇ ਵਿੱਚ ਆ ਪਹੁੰਚੇ ਸੇ, ਸਿਰ ਨਵਾਉਂਦੀ ਨਾਰ ਦੇ ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗੇ, ਪ੍ਰਿਯੇ ਇਹ ਕੀ ਬੇਸਿਦਕੀ ਹੈ, ਸਾਈਂ ਸਾਨੂੰ ਰਚੇ ਸਾਈਂ ਮਿੱਟੇ, ਅਸੀਂ ਕੌਣ ਹਾਂ ਇਹ ਕਹਿਣ ਵਾਲੇ ਕਿ ਸਾਨੂੰ ਮੇਟ, ਕੀ ਸਾਡੀ ਮਰਜ਼ੀ ਉਸ ਤੋਂ ਵਧੀਕ ਠੀਕ ਹੈ। ਤੁਸੀਂ ਤਾਂ ਬੜੇ ਧੀਰਜੀ ਸੇ, ਧੀ ਦੇ ਅਸਹਿ ਵਿਛੋੜੇ ਨੂੰ ਬੜੇ ਸਿਦਕ ਨਾਲ ਚੱਲਦੇ ਰਹੇ, ਪਰ ਅੱਜ ਕੀ ਹੋਇਆ। ਬਸੰਤ ਕੌਰ, ਖਿਮਾ ਕਰਨੀ ਸਿੰਘ ਜੀ, ਜਨਾਨੀ ਦਾ ਆਲਮ ਬਹੁਤ ਖੋਟਾ ਹੈ, ਅਸੀਂ ਪਸ਼ੂ ਹਾਂ। ਮਹਾਰਾਜ ਜੀ ਦਾ ਵਾਕ ਹੈ, ਚੌਣੇ ਸੋਇਨਾ ਪਾਈਏ, ਚੁਣ ਚੁਣ ਖਾਵੇ ਘਾਸ। ਕਿੰਨਾ ਸਮਝਾਓ ਬੁਝਾਓ, ਸਾਡਾ ਅਸਲ ਨਹੀਂ ਸੌਰਦਾ, ਜੋ ਦਿਨ ਲੰਘੇ ਆਪਦੀ ਕਿਰਪਾ ਨਾਲ ਲੰਘੇ, ਦੋ ਹੀ ਦਿਨ ਤੁਸੀਂ ਵਾਂਢੇ ਗਏ ਅਤੇ ਮੇਰੇ ਧੀਰਜ ਦਾ ਲੱਕ ਟੁੱਟ ਗਿਆ, ਮੇਰੇ ਹੌਂਸਲੇ ਦੇ ਪੈਰ ਲੰਗੜੇ ਹੋ ਗਏ, ਮੇਰੀ ਢਾਰਸ ਨੂੰ ਰਿੰਗ ਵੜਾ ਹੋ ਗਿਆ, ਮੇਰੇ ਸਿਦਕ ਨੂੰ ਝੋਲਾ ਵੱਜ ਗਿਆ, ਮੇਰਾ ਸਿੱਖੀ ਭਾਵ ਮੇਰੇ ਵਿੱਚ ਹੀ ਪਿੰਗਲਾ ਹੋ ਟੱਠਾ। ਅੱਜ ਮੈਂ ਆਮ ਤ੍ਰੀਮਤਾ ਵਾਂਗ ਹਾਵੇ ਕੱਢੇ ਹਨ, ਵੈਣ ਪਾਏ ਹਨ, ਰੋਈ ਹਾਂ, ਧੀ ਰੋਂਦੀ ਦੇ ਦਰਸ਼ਨ ਕੀਤੇ ਹਨ, ਆਪਣੇ ਆਪ ਨੂੰ ਧਰਕਾਰਿਆ ਹੈ, ਜੀਵਨ ਕੌੜਾ ਜਾਣ ਕੇ ਮੌਤ ਮੰਗੀ ਹੈ, ਔਰ ਸਦਾ ਪਿਆਰੇ ਸਿਰਜਣ ਹਾਰ ਦੀ ਬੇਅਦਬੀ ਕੀਤੀ ਹੈ। ਮੈਂ ਇਸ ਲਾਇਕ ਨਹੀਂ ਜੋ ਤੁਹਾਡੀ ਸਾਥਣ ਬਣਾਂ, ਮੈਨੂੰ ਕਾਬਲ ਤੋੜ ਦਿਓ, ਜੋ ਜਾਂ ਤਾਂ ਧੀ ਨੂੰ ਲੱਭ ਲਵਾਂ ਜਾਂ ਪੱਥਰਾਂ ਵਿੱਚ ਸਿਰ ਟਕਰਾ ਟਕਰਾ ਕੇ ਮਰ ਜਾਵਾਂ। ਇਹ ਕਹਿੰਦੀ ਫਿਰ ਫੁੱਟ ਫੁੱਟ ਕੇ ਰੋਈ। ਹਿੰਮਤ ਸਿੰਘ ਕੋਮਲਤਾ ਨਾਲ, ਪ੍ਰਿਯਾ ਜੀ, ਮੈਂ ਨਹੀਂ ਮੰਨਦਾ ਕਿ ਤ੍ਰੀਮਤ ਦਾ ਅਸਲਾ ਬੁਰਾ ਹੈ, ਅਸਲਾ ਕਿਸੇ ਦਾ ਬੁਰਾ ਨਹੀਂ, ਕੁਸੰਗ ਮਾੜਾ ਹੈ, ਕੁਸੰਗ ਬਹੁਤ ਵੇਰ ਤ੍ਰੀਮਤਾ ਦੇ ਉਦਾਲੇ ਹੋ ਜਾਂਦਾ ਹੈ, ਜੋ ਸਤਸੰਗ ਨਾਲ ਸੌਰ ਜਾਂਦਾ ਹੈ। ਬਾਕੀ ਰਿਹਾ ਤੁਹਾਡਾ ਰੋਣਾ, ਇਹ ਮੋਹ ਦੀ ਪ੍ਰਬਲਤਾਈ ਹੈ, ਮੋਹ ਦਾ ਜਿੱਤਣਾ ਖੇਡ ਨਹੀਂ, ਮਾਂ ਦੀ ਮਮਤਾ ਜਿੱਤਣੀ ਤਾਂ ਬਹੁਤ ਕਰੜੀ ਖੇਡ ਹੈ। ਤੁਸੀਂ ਰੋਏ ਹੋ ਪਰ ਪਿਆਰ ਨਾਲ ਰੋਏ, ਤੁਹਾਨੂੰ ਕੋਈ ਵਲੇਵਾ ਨਹੀਂ ਹੈ ਜਿਸਨੇ ਰੁਆਇਆ ਹੈ, ਤੁਹਾਡੀ ਧੀ ਦੇ ਦੁੱਖਾਂ ਦਾ ਕਸ਼ਟ ਰਵਾਉਂਦਾ ਹੈ। ਹਾਂ, ਪਰ ਤੁਸੀਂ ਰੋਏ ਉਹਨਾਂ ਵਾਂਗ ਹੋ ਜਿਨ੍ਹਾਂ ਦਾ ਰੱਬ ਨਹੀਂ ਹੈ, ਤੁਸੀਂ ਵਿਰਾਗ ਉਹਨਾਂ ਵਾਂਗ ਕੀਤਾ ਹੈ ਜੋ ਗੁਰੂ ਪਿਆਰ ਦੀ ਛਾਂ ਤੋਂ ਖਾਲੀ ਮਨਮਤ ਦੇ ਰੜੇ ਵਿੱਚ ਤਪ ਰਹੇ ਹਨ। ਤੁਸੀਂ ਉਹਨਾਂ ਵਾਂਗ ਹਾਵੇ ਕੀਤੇ ਹਨ ਜਿਨ੍ਹਾਂ ਪਾਸ ਗੁਰਬਾਣੀ ਦਾ ਚਾਨਣ ਨਹੀਂ ਹੈ, ਤੁਸਾਂ ਉਹ ਦੁੱਖ ਕੱਢੇ ਹਨ ਜੋ ਸਤਸੰਗ ਦੇ ਆਸਰੇ ਤੋਂ ਸੱਖਣੇ ਡਾਵਾਂ ਡੋਲ ਰਹਿਣ ਵਾਲੇ ਲੋਕ ਕੱਢਦੇ ਹਨ। ਕੁਛ ਚਿਰ ਚੁੱਪ ਰਹਿ ਕੇ ਸੋਚ ਕੇ, ਹਾਂ ਇਸਤਰੀ ਅਧਰੰਗ ਅਰਧੰਗ ਹੈ, ਜੇ ਸੁਖੀ ਹੈ ਤਾਂ ਪਤੀ ਅਰੋਗ ਅੰਗ ਹੈ, ਜੇ ਦੁਖੀ ਹੈ ਤਾਂ ਪਤੀ ਨੂੰ ਅਧਰੰਗ ਹੈ। ਫਿਰ ਵਾਟੀ ਵੱਲ ਤੱਕ ਕੇ ਹਿੰਮਤ ਸਿੰਘ ਬੋਲਿਆ, ਲਓ ਵਿਚਾਰ ਕਰੋ, ਇੱਕ ਤਾਂ ਧੀ ਗਈ, ਇੱਕ ਅਸਾਂ ਅੱਜ ਸਿੱਖੀ ਸਿਦਕ ਨੂੰ ਵਿਦਾਇਗੀ ਦਾ ਸੁਨੇਹਾ ਦੇ ਦਿੱਤਾ। ਤੁਸੀਂ ਜਾਣਦੇ ਹੋ ਧੀ ਪਰਮੇਸ਼ਰ ਦੀ ਦਾਤ ਸੀ, ਆਪਣੀ ਦਾਤ ਉਸਨੇ ਲੈ ਲਈ, ਦੁੱਖ ਹੈ ਤਾਂ ਇਹ ਹੈ ਕਿ ਖਬਰੇ ਕਿਹੜੇ ਦੁੱਖਾਂ ਨੂੰ ਫੜੀ ਹੋਈ ਹੋ, ਪਰ ਜੇ ਸੋਚੀਏ ਤਾਂ ਸਾਡੇ ਘਰ ਜੰਮਣ ਤੋਂ ਪਹਿਲਾਂ ਖਬਰੇ ਕਿਹੜੇ ਦੁੱਖਾਂ ਨੂੰ ਫੜੀ ਹੋਈ ਆਈ ਸੀ, ਜੇ ਉਹਨਾਂ ਦਾ ਉਪਰਾਲਾ ਸਾਡੇ ਵਸੋਂ ਬਾਹਰ ਸੀ ਤਦ ਹੁਣ ਦਾ ਵੀ ਉਸੇ ਤਰ੍ਹਾਂ ਦਾ ਹੈ, ਜੋ ਕੁਝ ਹੁਣ ਸਾਥੋਂ ਬਣ ਸਕਦਾ ਹੈ ਅਸਾਂ ਕਰ ਘੱਤਿਆ ਹੈ। ਸੋਚ ਬਾਹਲੀ ਇਹ ਪੈਂਦੀ ਹੈ ਕਿ ਉਸਦਾ ਸਤ ਧਰਮ ਉਸਦਾ ਸਿੱਖੀ ਸਿਦਕ ਕਾਇਮ ਰਿਹਾ ਹੋਵੇ। ਇਹ ਲੈ ਕੇ ਜਿਉਂਦੀ ਹੋਵੇ ਤਾਂ ਨਿਸ਼ੰਗ ਹੋਵੇ, ਇਹ ਲੈ ਕੇ ਮਰ ਗਈ ਹੋਵੇ ਤਾਂ ਨਿਸ਼ੰਗ, ਪਰ ਇਹ ਲਾਲ ਨਾ ਗੁਆ ਬੈਠੀ ਹੋਵੇ। ਸੋ ਮੈਨੂੰ ਤਾਂ ਸਿਦਕ ਹੈ ਕਿ ਉਸਨੇ ਕਦੇ ਕਮਜ਼ੋਰੀ ਨਹੀਂ ਖਾਣੀ, ਉਸ ਦੀਆਂ ਰਗਾਂ ਵਿੱਚ ਪਵਿੱਤਰ ਖੂਨ ਹੈ, ਉਸਦੇ ਦਿਲ ਵਿੱਚ ਸਿੱਖੀ ਦੀ ਗੈਰਤ ਅਤੇ ਅਣਖ ਹੈ। ਤੁਸੀਂ ਵੀ ਸਿਦਕ ਰੱਖੋ, ਵੇਖੋ ਜੇ ਤੁਸੀਂ ਆਪਣੇ ਜੀਵ ਵਿੱਚ ਸ਼ੱਕ ਕੀਤਾ ਕਿ ਧੀ ਖਬਰੇ ਢਹਿ ਪਈ ਹੋਵੇ, ਤਾਂ ਤੁਹਾਡਾ ਇਹ ਸੰਕਲਪ ਜਿੱਥੇ ਤੁਹਾਡੀ ਧੀ ਹੈ ਉਸ ਨੂੰ ਢਹਿੰਦੀਆਂ ਕਲਾ ਵਿੱਚ ਲਹਿਰ ਮਾਰੇਗਾ। ਤੁਸੀਂ ਮਨ ਵਿੱਚ ਚੜ੍ਹਦੀ ਕਲਾ ਨੂੰ ਵਾਸ ਦਿਓ। ਜਦ ਧੀ ਦੀ ਯਾਦ ਆਵੇ ਤਾਂ ਇਹ ਖਿਆਲ ਬੰਨੋ ਕਿ ਸਿਦਕ ਵਿੱਚ ਅਡੋਲ ਖੜੋਤੀ ਧੀ ਪ੍ਰਤਾਵਿਆਂ ਦਾ ਟਾਕਰਾ ਕਰ ਰਹੀ ਹੈ। ਉਸ ਵੇਲੇ ਭਰੋਸੇ ਨਾਲ ਪ੍ਰਾਰਥਨਾ ਕਰੋ ਕਿ ਹੇ ਗੁਰੂ ਜੀ ਸਹਾਇਤਾ ਕਰੋ। ਆਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਐਸਾ ਕਰਨ ਨਾਲ ਧੀ ਦੀਆਂ ਵਾਸ਼ਨਾ ਦੀ ਡੋਰ ਚੜ੍ਹਦੀ ਕਲਾ ਵਿੱਚ ਰਹੇਗੀ। ਦਿਸਣ ਵਾਲੇ ਸੰਸਾਰ ਨੂੰ ਸਭ ਕੁਛ ਨਾ ਜਾਣੋ, ਨਾ ਦਿਸਣ ਵਾਲਾ ਦਿਸਣ ਵਾਲੇ ਤੋਂ ਬਹੁਤ ਵਿਸ਼ਾਲ ਹੈ। ਉਸਦੇ ਤਰੀਕੇ ਅਤੇ ਤਾਕਤਾਂ ਸੂਖਮ ਹਨ ਪਰ ਬਲਵਾਨ। ਤੁਹਾਡੇ ਸੰਕਲਪ ਨਾ ਦਿਸਣ ਵਾਲੇ ਜਗਤ ਵਿੱਚ ਤੀਰਾਂ ਵਾਂਗੂ ਚਾਲ ਰੱਖਦੇ ਅਤੇ ਨਿਸ਼ਾਨੇ ਅੱਪੜਦੇ ਹਨ, ਪਾਉਂਦੇ ਪੁੜਦੇ ਅਤੇ ਆਪਣਾ ਪ੍ਰਭਾਵ ਪਾਉਂਦੇ ਹਨ, ਚੁੱਕਦੇ ਹਨ, ਡੇਗਦੇ ਹਨ, ਸਵਾਰਦੇ ਹਨ, ਵਿਗਾੜਦੇ ਹਨ, ਚਾਹੋ ਬਹੁਤ ਚਾਹੋ ਥੋੜ੍ਹਾ। ਜੋ ਕੁਛ ਤੁਸਾਂ ਅੱਜ ਕੀਤਾ ਹੈ ਉਸ ਨਾਲ ਤੁਸਾਂ ਦੀ ਧੀ ਵੀ ਰੋਂਦੀ ਦੇਖੀ ਹੈ। ਪਿਆਰੀ ਧੀ ਨੂੰ ਜਦ ਦੇਖੀਦਾ ਹੈ ਚੜ੍ਹਦੀਆਂ ਕਲਾ ਵਿੱਚ ਦੇਖੀਦਾ ਹੈ, ਉਸ ਵੇਲੇ ਅਸੀਸ ਦੇਈਦੀ ਹੈ, ਬੱਚੀ ਤੂੰ ਕਦੇ ਢਹਿੰਦੀ ਕਲਾ ਵਿੱਚ ਨਾ ਪਵੇਂ। ਸਤਸੰਗ ਵਿੱਚ ਰੋਜ਼ ਇਹੋ ਅਰਦਾਸ ਹੁੰਦੀ ਹੈ ਕਿ ਜੋ ਸਿੱਖ ਬੱਚੇ ਤ੍ਰਿਪਤਾ ਚਾਹੇ ਕਿੰਨੇ ਥੋੜ੍ਹੇ ਹਨ ਕੈਦ ਪਏ ਹਨ, ਉਹ ਸਿੱਖੀ ਸਿਦਕ ਵਿੱਚ ਪੱਕੇ ਰਹਿਣ। ਸਾਨੂੰ ਸ਼ੋਕ ਨਹੀਂ ਕਿ ਸਾਡਾ ਇਕਬਾਲ ਵੀ ਧਰਮ ਹਾਰੇਗਾ। ਤੁਸੀਂ ਕਿਉਂ ਉਸ ਉੱਚ ਅਟਾਰੀ ਤੋਂ ਹੇਠਾਂ ਆਉਂਦੇ ਹੋ? ਕਦੇ ਸੁਣਿਆ ਜੇ ਕੋਈ ਸਿੱਖ ਕੈਦ ਪੈ ਕੇ ਧਰਮ ਹਾਰ ਗਿਆ ਹੋਵੇ? ਬਾਬੇ ਬੰਦੇ ਦੇ ਨਾਲ 800 ਕੇ 1000 ਸਿੱਖ ਕੈਦ ਪਏ ਸਨ। ਕਈ ਤਾਂ ਬਾਬੇ ਦੇ ਨਾਲ ਦੇ ਸਨ, ਕਈ ਰਾਹ ਜਾਂਦੇ ਸਿੱਖ ਫੜ ਕੇ ਵਿੱਚ ਪਾ ਦਿੱਤੇ ਗਏ ਸਨ, ਪਰ ਕਿਸੇ ਧਰਮ ਨਹੀਂ ਹਾਰਿਆ। ਮੈਂ ਨਹੀਂ ਕਹਿੰਦਾ ਹੰਕਾਰ ਦਾ ਹੰਮਾ ਬੰਨੋ, ਪਰ ਸਿਦਕ 'ਤੇ ਭਰੋਸਾ ਬੰਨੋ, ਪਰ ਸ਼ੱਕ ਭੈ ਅਤੇ ਭਰਮ ਨੂੰ ਕਦੇ ਨੇੜੇ ਨਾ ਫਟਕਣ ਦਿਓ। ਤੁਸੀਂ ਜਿਸ ਤਰ੍ਹਾਂ ਚਾਹੁੰਦੇ ਹੋ ਕਿ ਹੋਵੇ, ਆਪਣੇ ਆਤਮਾ ਨੂੰ ਭਰੋਸੇ ਵਿੱਚ ਰੱਖਦੇ ਹੋਏ ਚੜ੍ਹਦੀਆਂ ਕਲਾ ਵਿੱਚ ਹੋ ਕੇ ਉਹ ਪੱਕੇ ਸੰਕਲਪ ਕਰੋ। ਗੁਰੂ ਚਾਹੇ ਤਾਂ ਉਹ ਕੁਛ ਹੋਵੇਗਾ। ਬਸੰਤ ਕੌਰ: ਸੱਚ ਹੈ ਸਵਾਮੀ ਜੀ, ਪਰ ਆਮ ਮੁਹਾਰੀ ਜੀ ਨੂੰ ਖਿੱਚ ਪੈ ਜਾਂਦੀ ਹੈ। ਦੇਖੋ ਕੋਈ ਸੱਜਰੇ ਕੱਥੇ ਦਿਨ ਨਹੀਂ, ਪਰ ਜਿਸ ਵੇਲੇ ਰੋਟੀ ਖਾਣ ਬੈਠਾ ਜੀ ਕਹਿੰਦਾ ਹੈ ਖਬਰੇ ਧੀ ਖਾ ਬੈਠੀ ਹੈ ਕਿ ਭੁੱਖੀ ਹੈ। ਜਦ ਸੌਣ ਲੱਗਾ ਜੀ ਕਹਿੰਦਾ ਹੈ ਖਬਰੇ ਧੀ ਰੜੇ ਵਿੱਚ ਹੈ ਕਿ ਸੌੜੇ। ਤੋ ਦੁੱਧ ਚੋਂਦੀ ਹਾਂ ਤਾਂ ਕਹਿੰਦੀ ਹਾਂ ਬੱਚੀ ਤੇਰਾ ਰਲਿਆ ਹੋ ਚੁੱਕਾ। ਰੇੜਕਾ ਪਾਉਂਦੀ ਹਾਂ ਤਾਂ ਕਹਿੰਦੀ ਹਾਂ ਹੁਣ ਮੈਨੂੰ ਕੌਣ ਆਖੇ ਅੰਮਾ ਨੀ ਤੂੰ ਘੁੰਮਦਾਣੀ, ਆਨੀ ਆ ਮੈਂ ਆਨੀ ਹਾਂ, ਬੇਹੀ ਰੋਟੀ ਸੱਜਰਾ ਮੱਖਣ ਪੀੜੇ ਬਹਿ ਕੇ ਖਾਂਦੀ ਹਾਂ। ਪਤੀ ਜੀ: ਫਿਰ ਆਪ ਦੇ ਉਪਦੇਸ਼ਾਂ ਦਾ ਆਸਰਾ ਲੈਂਦੀ ਹਾਂ, ਝੱਟ ਵਿਚਾਰ ਵਿੱਚ ਪੈ ਜਾਂਦੀ ਹਾਂ ਕਿ ਜਿਸ ਵਾਹਿਗੁਰੂ ਨੇ ਜੰਮਣ ਤੋਂ ਪਹਿਲੇ ਬੱਚੀ ਲਈ ਦੁੱਧ ਰਚ ਦਿੱਤਾ ਸੀ, ਜਿਸ ਨੇ ਦੁੱਧ ਮੁੱਕਣ ਤੋਂ ਮੂਹਰੇ ਉਸਦੇ ਦੰਦ ਕੱਢ ਦਿੱਤੇ ਸਨ, ਉਸ ਪਰਮੇਸ਼ਰ ਨੇ ਕੈਦ ਪੈਣ ਤੋਂ ਪਹਿਲਾਂ ਉਸਦਾ ਉਪਰਾਲਾ ਜ਼ਰੂਰ ਕੀਤਾ ਹੋਵੇਗਾ। ਫਿਰ ਮੈਂ ਸੋਚਦੀ ਹਾਂ ਕਿ ਉਹ ਸ਼ੇਰ ਪੁੱਤਰੀ ਦੁੱਖਾਂ ਨੂੰ ਕੱਟ ਜਾਵੇਗੀ। ਮੈਨੂੰ ਉਸ ਪਰ ਪੱਕਾ ਭਰੋਸਾ ਹੈ। ਕਹਿੰਦੀ ਹਾਂ ਖਬਰੇ ਇਸ ਕਸ਼ਟਣੀ ਵਿੱਚ ਕੋਈ ਭਲਿਆਈ ਹੋਵੇ, ਵਾਹਿਗੁਰੂ ਜੋ ਕੁਝ ਕਰਦਾ ਹੈ ਸਾਡਾ ਭਲਾ ਕਰਦਾ ਹੈ। ਕੀ ਜਾਣੀਏ ਕਾਬਲ ਵਿੱਚ ਕੋਈ ਐਸਾ ਕੰਮ ਹੋਵੇ ਜੋ ਪਿਆਰੀ ਸਤਵੰਤ ਹੀ ਕਰ ਸਕਦੀ ਹੋਵੇ। ਗੁਰੂ ਨੇ ਇਸੇ ਕਰਕੇ ਉਸਨੂੰ ਉੱਥੇ ਭੇਜਿਆ ਹੋਵੇ। ਗੁਰੂ ਦੇ ਕਾਰੇ ਗੁਰੂ ਜਾਣਦਾ ਹੈ, ਸਾਨੂੰ ਸਿਦਕ ਲੋੜੀਏ। ਇਉਂ ਸੋਚਾਂ ਤਾਂ ਮੈਂ ਤਕੜੀ ਰਹਿੰਦੀ ਹਾਂ। ਅੱਜ ਸਵੇਰੇ ਮੇਰੀ ਵਿਚਾਰ ਇਹ ਸੀ ਕਿ ਮੈਂ ਬਹੁਤ ਦੁੱਖ ਇਸ ਕਰਕੇ ਕਰਦੀ ਹਾਂ ਨਾ ਜੋ ਮੇਰੀ ਧੀ ਹੈ। ਅੱਗੇ ਵੀ ਕਈ ਵਾਰੀ ਭਾਜੜਾਂ ਪਈਆਂ, ਕਈ ਮਾਪਿਆਂ ਦੀਆਂ ਧੀਆਂ ਕਾਬਲ ਫੜੀਆਂ ਗਈਆਂ। ਮੇਰੇ ਜੀ ਨੂੰ ਕੁਝ ਕੁਝ ਹੁੰਦਾ ਸੀ, ਪਰ ਆਹ ਕੁਝ ਤਾਂ ਕਦੇ ਨਹੀਂ ਸੀ ਨਾ ਹੋਇਆ। ਹੁਣ ਇਹ ਕੁਝ ਮੈਨੂੰ ਮੇਰੀ ਕਰਕੇ ਹੋਇਆ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਪਤੀ: ਸੱਚ ਹੈ, ਦੁੱਖ ਹੈ ਤਾਂ ਮੈਂ ਮੇਰੀ ਦਾ ਹੀ ਹੈ, ਪਰ ਮੈਂ ਮੇਰੀ ਮਿਟਣੀ ਰਸਤੇ ਉੱਤੇ ਨਹੀਂ ਪਈ ਹੋਈ। ਪਰ ਭੁਲੇਖਾ ਵੀ ਇੱਕ ਇੱਥੇ ਹੈ, ਮੈਂ ਮੇਰੀ ਦਾ ਝੂਠਾ ਤਿਆਗ ਜੋ ਲੋਕ ਜਾਣਦੇ ਹਨ ਉਹ ਕਮਜ਼ੋਰ ਅਤੇ ਨਿਤਾਣੇ ਹੋ ਰਹੇ ਹਨ। ਲੋਕ ਆਪਣੀ ਹੀਣੀ ਹਾਲਤ ਨੂੰ ਸਮਝਦੇ ਹਨ ਕਿ ਅਸੀਂ ਮੈਂ ਮੇਰੀ ਤਿਆਗੀ ਬੈਠੇ ਹਾਂ। ਮੈਂ ਮੇਰੀ ਜੋ ਦੁੱਖ ਦਾਤੀ ਹੈ ਉਸਦਾ ਤਿਆਗ ਕਰੀਦਾ ਹੈ, ਅਸਲ ਮੈਂ ਸ਼ੁੱਧ ਮੈਂ ਤਾਂ ਆਪੇ ਦਾ ਧੁਰਾ ਹੈ, ਕੇਂਦਰ ਹੈ, ਉਸ ਨੂੰ ਵਿਹਾ ਕੇ ਕਾਹਦਾ ਸੁੱਖ। ਤੋ ਸਾਨੂੰ ਜੋ ਦੁੱਖ ਉੱਠਦਾ ਹੈ ਉਹ ਉਸ ਸਵੈ ਸਤਿਕਾਰ ਤੋਂ, ਉਸ ਸੁੱਚੀ ਅਣਖ ਤੋਂ ਉੱਠਦਾ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੀਆਂ ਦੇ ਮਰ ਚੁੱਕੇ ਮਨਾਂ ਵਿੱਚ ਜਗਾਈ ਹੈ। ਤੁਹਾਡਾ ਜੋਸ਼ ਅਤੇ ਪਿਆਰ ਕੇ ਧੀ ਧਰਮ ਸ਼ਰਮ ਵਿੱਚ ਮਰੇ, ਇਹ ਇੱਕ ਸੋਹਣੀ ਉੱਚੀ ਅਣਖ ਹੈ, ਧਰਮ ਸਰੂਪੀ ਅਣਖ ਹੈ, ਇਹ ਇੱਕ ਮਾਨਸਿਕ ਜਿੰਦ ਹੈ। ਇਹ ਨਾ ਹੋਵੇ ਤਾਂ ਤੁਸਾਂ ਮੈਂ ਮੇਰੀ ਨਹੀਂ ਜਿੱਤੀ, ਉਹ ਤਾਂ ਤੁਸਾਂ ਵਿੱਚ ਤਾਣ ਨਹੀਂ ਰਿਹਾ, ਆਪੇ ਦਾ ਸਤਿਕਾਰ ਨਹੀਂ ਰਿਹਾ, ਅਣਖ ਨਹੀਂ ਰਹੀ, ਜਿੰਦ ਨਹੀਂ ਰਹੀ। ਬਾਕੀ ਰਹੀ ਮੈਂ ਮੇਰੀ ਦੀ ਅਸਲ ਜਿੱਤ, ਉਹ ਵੀ ਸਮਝ ਲਓ, ਮੈਂ ਮੇਰੀ ਗੱਲਾਂ ਨਾਲ ਨਹੀਂ ਮਰ ਸਕਦੀ। ਅਨੇਕ ਸਾਧਨ ਕਰੋ, ਇਹ ਜਿਉਂਦੀ ਰਹਿੰਦੀ ਹੈ, ਕਿਉਂਕਿ ਸਰੀਰ ਸੁੱਖ ਲੋੜਦਾ ਹੈ ਅਤੇ ਦੁੱਖ ਤੋਂ ਪਰੇ ਹਟਦਾ ਹੈ। ਦੁੱਖ ਦੇਣ ਵਾਲਿਆਂ ਨਾਲ ਮੈਂ ਪਿਆਰ ਕਰਦੀ ਹੈ ਅਤੇ ਦੁੱਖ ਦੇਣ ਵਾਲਿਆਂ ਨਾਲ ਸੋਗ। ਇਸ ਕਰਕੇ ਸੁਖਦਾਈ ਮੈਂ ਅਤੇ ਮੇਰੀਆਂ ਵਿੱਚ ਸਾਡਾ ਪਿਆਰ ਗੱਠਿਆ ਪਿਆ ਹੈ। ਇਸੇ ਕਰਕੇ ਗੁਰੂ ਜੀ ਨੇ ਪ੍ਰੇਮ ਤੋਂ ਹੀ ਇਸ ਦਾ ਦਾਰੂ ਕਰਨਾ ਦੱਸਿਆ ਹੈ ਅਤੇ ਸਾਨੂੰ ਇਲਾਹੀ ਭੇਤ ਉਸ ਪਿਆਰੇ ਵਾਹਿਗੁਰੂ ਨੂੰ ਪ੍ਰੇਮ ਕਰਨ ਦਾ ਸਿਖਾਇਆ। ਜੋ ਸਾਨੂੰ ਉਸ ਪਿਆਰ ਸੋਮੇ ਨਾਲ ਪਿਆਰ ਪੈ ਜਾਵੇ, ਉਸ ਨੂੰ ਅਸੀਂ ਪਿਆਰ ਕਰਦੇ ਕਰਦੇ ਉਪਰਾ ਜਾਣਨੋਂ ਹਟ ਜਾਵੀਏ ਅਤੇ ਹੁਣ ਜੋ ਸਾਡੇ ਅਤੇ ਉਹਦੇ ਵਿੱਚ ਵਿੱਥ ਹੈ ਦੂਰ ਹੋ ਜਾਵੇ ਅਤੇ ਉਸ ਨੂੰ ਅਸੀਂ ਮੇਰਾ ਜਾਂ ਆਪਣਾ ਸਮਝਣ ਲੱਗ ਪਈਏ। ਜਦੋਂ ਸਾਡੀ ਮੇਰੀ ਦੇ ਤਣਾਅ ਉਸ ਪਿਆਰੇ ਨਾਲ ਲੱਗ ਗਈ, ਤਦ ਉਹਨਾਂ ਪਦਾਰਥਾਂ ਦੀ ਮੇਰੀ ਤੋਂ ਜੋ ਨਹੀਂ ਰਹਿਣੇ, ਉੱਚੇ ਹੋ ਕੇ ਵਾਹਿਗੁਰੂ ਮੇਰਾ ਹੈ, ਇਸ ਉੱਚੀ ਮੇਰੀ ਵਿੱਚ ਪਹੁੰਚ ਪਵਾਂਗੇ। ਵਾਹਿਗੁਰੂ ਨੂੰ ਮੇਰਾ ਮੇਰਾ ਕਹਿੰਦਿਆਂ ਜਦ ਉਸ ਪਿਆਰੇ ਦਾ ਪ੍ਰੇਮ ਸਾਡੇ 'ਤੇ ਆ ਕੇ ਨਿੱਜਰ ਧਾਰ ਵਸੇਗਾ, ਤਦੋਂ ਸਾਡੀ ਸ਼ੁੱਧ ਮੈਂ ਉੱਤੇ ਜੋ ਹੋਂ ਦਾ ਪਰਦਾ ਹੈ ਹਟ ਜਾਵੇਗਾ ਔਰ ਸ਼ੁੱਧ ਹੋ ਗਈ ਮੈਂ ਉਸ ਪ੍ਰੇਮ ਪੁੰਜ ਦੇ ਨਾਲ ਜੁੜ ਜਾਵੇਗੀ। ਇਉਂ ਉਹ ਬਲਵਾਨ ਹੋ ਜਾਵੇਗੀ ਅਤੇ ਉਸਦੇ ਮੇਲ ਦੇ ਰਸ ਵਿੱਚ ਸੁੱਖ ਮਾਣੇਗੀ, ਸੁਖੀ ਹੋ ਕੇ ਜੁੜ ਜਾਏਗੀ ਔਰ ਫਿਰ ਵਿਛੋੜਾ ਨਹੀਂ ਹੋਵੇਗਾ। ਜੋ ਸਾਡੀ ਹੁਣ ਦੀ ਅਵਸਥਾ ਹੈ ਇਹ ਯਤਨ ਦੀ ਅਵਸਥਾ ਹੈ, ਅਰਥਾਤ ਹੰਬਲੇ ਮਾਰਨ ਦੀ ਹਾਲਤ ਹੈ। ਸਤਸੰਗ ਸਾਨੂੰ ਸਦਾ ਇਹੋ ਸਿਖਾਲਦਾ ਹੈ ਕਿ ਪਿਆਰੇ ਵਾਹਿਗੁਰੂ ਨੂੰ ਪਿਆਰ ਕਰੋ ਤਾਂ ਜੋ ਹੋਰ ਸਭ ਕੁਝ ਆਪੇ ਉਪਰਾ ਹੋ ਜਾਵੇ। ਦੁਨੀਆ ਦੇ ਲੋਕਾਂ ਦਾ ਤਾਂ ਇਹ ਹਾਲ ਹੈ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਅਤੇ ਗੁਰੂ ਸਾਹਿਬ ਦੇ ਪ੍ਰੇਮਾ ਭਗਤੀ ਦੇ ਤਰੀਕੇ ਨਾਲ ਸਭ ਕੁਛ ਉਪਰਾ ਹੋ ਜਾਂਦਾ ਹੈ ਅਤੇ ਵਾਹਿਗੁਰੂ ਪਿਆਰਾ ਲੱਗਦਾ ਹੈ। ਜਦ ਵਾਹਿਗੁਰੂ ਵਧੀਕ ਪਿਆਰਾ ਹੋ ਗਿਆ ਤਦ ਹੋਰਨਾਂ ਪਿਆਰਿਆਂ ਦੀ ਖਿੱਚ ਸਾਨੂੰ ਇਸ ਤੋਂ ਵਿੱਥ 'ਤੇ ਲੈ ਜਾਣੋਂ ਅਸਮਰੱਥ ਹੋ ਜਾਂਦੀ ਹੈ। ਤੁਸੀਂ ਅਜੇ ਵਾਹਿਗੁਰੂ ਨੂੰ ਮੁੱਖ ਕਰਕੇ ਅਰਥਾਤ ਹੋਰਨਾਂ ਪਿਆਰਿਆਂ ਤੋਂ ਵਧੀਕ ਪਿਆਰਾ ਸਮਝ ਕੇ ਪਿਆਰ ਘੱਟ ਕਰਦੇ ਹੋ, ਇਸੇ ਕਰਕੇ ਬੇਮੁਕਤਾਈ ਫੇਰੇ ਪਾ ਜਾਂਦੀ ਹੈ। ਤੁਸੀਂ ਮੋਹ ਗ੍ਰਸਿਆਂ ਦੇ ਹਾਵੇ ਨਾ ਸੁਣਿਆ ਕਰੋ ਅਤੇ ਨਾ ਹੀ ਫੋਕੇ ਗਿਆਨ ਦੀਆਂ ਗੱਲਾਂ ਸੁਣਿਆ ਕਰੋ। ਨੀਵੇਂ ਪਾਸੇ ਤੋਂ ਸ਼ੁਰੂ ਕਰੀਏ ਅਤੇ ਸਹਿਜੇ ਸਹਿਜੇ ਚੜ੍ਹੀਏ। ਤੁਸੀਂ ਸਾਰਾ ਦਿਨ ਇਸ ਵਿਚਾਰ ਵਿੱਚ ਰਿਹਾ ਕਰੋ ਕਿ ਨਾ ਦਿਸਣ ਵਾਲਾ ਵਾਹਿਗੁਰੂ ਹੈ, ਤਾਂ ਜੋ ਉਸਦੇ ਹੋਣ ਦਾ ਸੰਕਲਪ ਮਾਤਰ ਦਿਨ ਰਾਤ ਯਾਦ ਰਹਿਣ ਲੱਗ ਜਾਵੇ। ਫਿਰ ਸੋਚਿਆ ਕਰੋ ਕਿੱਥੇ ਹੈ, ਤਦ ਵਿਚਾਰਿਆ ਕਰੋ ਜੋ ਮੇਰੇ ਨਾਲ ਹੈ, ਅੰਗ ਸੰਗ ਵਸਦਾ ਹੈ। ਫਿਰ ਕਿਸੇ ਵੇਲੇ ਖਿਆਲ ਕੀਤਾ ਕਰੋ ਸਾਡੇ ਨਾਲ ਉਸਦਾ ਕੀ ਸੰਬੰਧ ਹੈ। ਤਦ ਸੋਚਿਆ ਕਰੋ ਜੋ ਉਹ ਪਿਤਾ ਹੈ ਸਾਨੂੰ ਪਿਆਰ ਕਰਦਾ ਹੈ, ਜਦ ਉਸਦੇ ਪਿਆਰ ਕਰਨ ਦਾ ਸੰਕਲਪ ਅੰਦਰ ਦ੍ਰਿੜ ਹੋ ਜਾਏਗਾ ਤਦ ਸ਼ਰਧਾ ਅਤੇ ਪ੍ਰੇਮ ਪੱਕ ਜਾਏਗਾ। ਫਿਰ ਐਸਾ ਜੀ ਜੁੜਿਆ ਕਰੇਗਾ ਕਿ ਤੁਸੀਂ ਇਸ ਰੰਗ ਵਿੱਚ ਰੱਤੇ ਰਿਹਾ ਕਰੋਗੇ ਕਿ ਮਾਨੋ ਉਸ ਵਾਹਿਗੁਰੂ ਦੀ ਪ੍ਰਕਾਸ਼ ਅਤੇ ਆਨੰਦ ਭਰੀ ਹਜ਼ੂਰੀ ਹਰ ਵੇਲੇ ਮੇਰੇ ਉਦਾਲੇ ਹੈ। ਮਨ ਵਿੱਚ ਚਾਉ ਅਤੇ ਰਸ ਭਰਿਆ ਰਿਹਾ ਕਰੇਗਾ। ਇਸ ਤਰ੍ਹਾਂ ਨਾਲ ਜਿਸ ਨੇ ਮੈਂ ਮੇਰੀ ਜਿੱਤੀ ਹੈ ਉਸ ਤੋਂ ਸੁਤੇ ਹੀ ਜਗਤ ਦਾ ਭਲਾ ਹੁੰਦਾ ਹੈ, ਉਸਦਾ ਮਨ ਉੱਚਾ ਰਹਿੰਦਾ ਹੈ, ਉਸਦੇ ਅੰਦਰ ਆਪੇ ਦਾ ਟਿਕਾਓ ਅਤੇ ਆਪੇ ਦਾ ਸਤਿਕਾਰ ਵਸਦੇ ਹਨ, ਉਹ ਜਿਉਂਦਾ ਹੈ, ਜੀਵਾ ਹੋ ਜਾਂਦਾ ਹੈ, ਉੱਚੀ ਜਿੰਦ ਉਸ ਵਿੱਚ ਵਸਦੀ ਹੈ। ਪਰ ਇਹ ਗੱਲਾਂ ਤਾਂ ਹੀ ਫੁਰਦੀਆਂ ਅਤੇ ਹੋ ਆਉਂਦੀਆਂ ਹਨ ਜੇ ਪਹਿਲਾਂ ਬਾਣੀ ਨਾਲ ਮਨ ਸ਼ੁੱਧ ਹੋਵੇ ਅਤੇ ਫਿਰ ਨਾਮ ਨਾਲ ਪਿਆਰ ਪਵੇ। ਬਸੰਤ ਕੌਰ, ਸੱਚ ਹੈ ਪਤੀ ਜੀ, ਜਿੱਥੋਂ ਬ੍ਰਿਸ਼ ਦੇ ਚਰਨਾਂ ਵਿੱਚ ਕਮਜ਼ੋਰ ਵੇਲ ਉੱਗਦੀ ਹੈ ਅਤੇ ਬ੍ਰਿਸ਼ ਦਾ ਆਸਰਾ ਪਾ ਕੇ ਬ੍ਰਿਸ਼ ਜੇਡੀ ਉੱਚੀ ਹੋ ਜਾਂਦੀ ਹੈ, ਉਸੇ ਤਰ੍ਹਾਂ ਨਿਰਬਲ ਜਗਿਆਸੂ ਆਪਣੇ ਸਤਸੰਗੀ ਦੇ ਲੜ ਲੱਗ ਕੇ ਉਸਦੇ ਆਸਰੇ ਹੋ ਕੇ ਉੱਚਾ ਹੋ ਜਾਂਦਾ ਹੈ। ਆਪ ਦੇ ਸਤਸੰਗ ਨੇ ਮੇਰਾ ਹਾਲ ਸੁਆਰਿਆ ਅਤੇ ਸੁਆਰਨਾ ਹੈ। ਮੈਂ ਸੱਚਮੁੱਚ ਮੂਰਖ ਅਤੇ ਅਜੇ ਵਾਹਿਗੁਰੂ ਜੀ ਦੀ ਹਜ਼ੂਰੀ ਨੂੰ ਹਰ ਦਮ ਆਪਣੇ ਨਾਲ ਪਛਾਣਨ ਵਾਲੀ ਨਹੀਂ ਹੋਈ ਹਾਂ, ਪਰ ਆਪ ਦੀ ਦਿਆਲਤਾ ਆਸ਼ਾ ਹੈ ਕਿ ਬਲ ਭਰ ਦੇਵੇਗੀ। ਹਿੰਮਤ ਸਿੰਘ, ਮੈਂ ਤਾਂ ਆਪ ਅਜੇ ਪੱਕੇ ਨਹੀਂ, ਪਰ ਸਾਡੇ ਸਿਰ ਪਰ ਸਤਸੰਗ ਦੀ ਛਾਉ ਹੈ, ਇਸ ਕਰਕੇ ਘਾਬਰਨ ਦੀ ਲੋੜ ਨਹੀਂ, ਗੁਰੂ ਆਪ ਸਿਰੇ ਚਾੜ੍ਹੇਗਾ। ਬਸੰਤ ਕੌਰ। ਜਿਸ ਘੜੀ ਬਾਣੀ ਦਾ ਰਸ ਆ ਜਾਵੇ ਜਾਂ ਮਨ ਨਾਮ ਨਾਲ ਗੁਰੂ ਦੇ ਚਰਨਾਂ ਵਿੱਚ ਲੱਗਾ ਰਹੇ ਜਾਂ ਤੁਸੀਂ ਨੇੜੇ ਹੋ ਤਾਂ ਚਿੱਤ ਘੱਟ ਡੋਲਦਾ ਹੈ। ਜੇਕਰ ਪਿਆਰੀ ਸਤਵੰਤ ਯਾਦ ਆਉਂਦੀ ਹੈ ਤਾਂ ਪਿਆਰੀ ਲੱਗਦੀ ਹੈ, ਅਸੀਸ ਮੂੰਹੋਂ ਨਿਕਲਦੀ ਹੈ ਅਤੇ ਗੁਰੂ ਚਰਨਾਂ ਵਿੱਚ ਬੇਨਤੀ ਹੁੰਦੀ ਹੈ। ਦਿਲ ਢਹਿੰਦਾ ਨਹੀਂ ਅਤੇ ਨਹੀਂ ਆਖੀਦਾ ਕੀ ਹੋਵੇਗਾ, ਪਰ ਜਦੋਂ ਸੁਰਤ ਨੀਵੀਂ ਹੋਈ ਤਦੋਂ ਹੀ ਕਟਕ ਟੁੱਟ ਪੈਂਦਾ ਹੈ, ਹਨੇਰਾ ਛਾ ਜਾਂਦਾ ਹੈ, ਕਲੇਜੇ ਖੋਹ ਪੈਂਦੀ ਹੈ ਅਤੇ ਕਹਿੰਦੀ ਹਾਂ ਹਾਏ ਕੀ ਹੋ ਗਿਆ, ਕੀ ਹੋ ਰਿਹਾ ਹੈ, ਕੀ ਹੋਵੇਗਾ। ਹਿੰਮਤ ਸਿੰਘ। ਪਰਮੇਸ਼ਰ ਨਾਲ ਪ੍ਰੀਤ ਦਾ ਇਹ ਗੁਣ ਹੈ ਜੋ ਸੁਰਤ ਉੱਚੀ ਰਹਿਣ ਲੱਗ ਪੈਂਦੀ ਹੈ, ਮਨ ਖੇੜੇ ਵਿੱਚ ਵਸਦਾ ਹੈ। ਅਸਲ ਵਿੱਚ ਜੋਗੀ ਮਨ ਜੋਗ ਨੂੰ ਟੋਲਦੇ ਹਨ, ਉਹ ਜੋਗ ਗ੍ਰਸਤ ਤੋਂ ਨਿਰਜੋਗ ਹੋਣ ਅਰਥਾਤ ਟੁੱਟ ਜਾਣ ਵਿੱਚ ਨਹੀਂ, ਸਗੋਂ ਸਾਈਂ ਸੰਜੋਗ ਵਿੱਚ ਹੈ, ਅਰਥਾਤ ਪ੍ਰੀਤ ਦੀ ਇੱਕ ਤਾਰ ਵਿੱਚ ਹੈ। ਬਸੰਤ ਕੌਰ। ਮੈਂ ਨਹੀਂ ਸਮਝੀ ਪਤੀ ਜੀ, ਜੋਗੀ ਕੌਣ ਲੋਕ? ਜੋਗੀ ਕੰਨ ਪਾਟੇ ਮੁੰਦਰਾਂ ਵਾਲੇ ਜਾਂ ਜੋ ਸੱਪਾਂ ਦੇ ਮਾਂਦਰੀ ਬੀਨ ਵਜਾਉਂਦੀਆਂ ਗਲੀਆਂ ਵਿੱਚ ਆਉਂਦੇ ਹਨ? ਪਤੀ। ਨਹੀਂ, ਤੁਸੀਂ ਕਿਸ ਪਾਸੇ ਚਲੇ ਗਏ, ਇਹ ਕੰਨ ਪਾਟੇ ਤਾਂ ਅਸਲੀ ਜੋਗੀ ਨਹੀਂ। ਇਹਨਾਂ ਦੀ ਸੰਪਰਤਾ ਗੋਰਖ ਨਾਥ ਤੋਂ ਟੁਰ ਕੇ ਪਹਿਲੇ ਤਪੱਸਿਆ ਹੱਠ ਜੋ ਕਰਦੀ, ਫਿਰ ਸਿੱਧੀਆਂ ਕਰਾਮਾਤਾਂ ਅਤੇ ਫਿਰ ਵਿੱਚ ਫਸ ਕੇ ਸ਼ਰਾਬ ਆਦਿ ਮਸਤੀਆਂ ਵਿੱਚ ਡਿੱਗਦੀ, ਉਲਟ ਫੇਰ ਖਾਂਦੀ, ਹੁਣ ਕੇਵਲ ਕਿੰਗ ਵਜਾਉਂਦੀ ਮੰਗਤ ਹੱਦ ਤੱਕ ਰਹਿ ਗਈ ਹੈ। ਦੂਜੇ ਸਮਾਧੇ ਹਨ, ਉਹ ਵੀ ਜੋਗੀਆਂ ਦੇ ਹੀ ਚੇਲੇ ਹਨ ਜੋ ਗੁੱਗੇ ਚੌਹਾਨ ਰਾਜਪੂਤ ਦੇ ਯੋਗ ਦੀ ਮਹਿਮਾ ਕਰਦੇ, ਲੋਕਾਂ ਨੂੰ ਉਸ ਦੀ ਪੂਜਾ ਵਿੱਚ ਲਾਉਂਦੇ ਸਨ, ਪਰ ਹੁਣ ਬੇਖਬਰ ਹੋ ਕੇ ਨਿਰੇ ਸੱਪਾਂ ਦੇ ਖੇਲ ਦਿਖਾ ਕੇ ਗੁਜ਼ਾਰਾ ਟੋਰਦੇ ਹਨ। ਇਹ ਵੀ ਇੱਕ ਤਰ੍ਹਾਂ ਦੇ ਮੰਗਤੇ ਹੀ ਰਹਿ ਗਏ, ਜਾਪਦੇ ਹਨ। ਮੈਂ ਇਹ ਯੋਗੀ ਨਹੀਂ ਆਖੇ, ਮੈਂ ਜਿਹੜੇ ਯੋਗੀ ਆਖੇ ਹਨ ਉਹ ਲੋਕ ਹਨ ਜੋ ਆਪਣੇ ਮਨ ਦੀਆਂ ਬਿਰਤੀਆਂ ਨੂੰ ਰੋਕਦੇ ਹਨ ਅਤੇ ਆਪਣੇ ਆਪ ਵਿੱਚ ਜੁੜ ਜਾਣ ਦਾ ਯਤਨ ਕਰਦੇ ਹਨ। ਬਸੰਤ ਕੌਰ। ਅੱਛਾ ਜੀ, ਮੈਂ ਹੁਣ ਸਮਝੀ, ਉਹ ਜੋ ਗੀਤ ਵਿੱਚ ਯੋਗ ਦਾ ਵੇਰਵਾ ਹੈ ਉਹ ਜੋ ਯੋਗੀ ਹੈ। ਪਤੀ। ਹਾਂ, ਉੱਥੇ ਕਈ ਪ੍ਰਕਾਰ ਦੇ ਯੋਗੀ ਦੱਸੇ ਹਨ, ਪਰ ਇੱਕ ਯੋਗ ਮਾਰਗ ਪਾਤੰਜਲ ਵਾਲਾ ਹੈ ਅਤੇ ਇੱਕ ਹੱਠ ਯੋਗੀ ਵੀ ਹੁੰਦੇ ਹਨ। ਇੱਕ ਸਾਂਖ ਯੋਗੀ ਅਰਥਾਤ ਗਿਆਨ ਯੋਗੀ ਹਨ ਜੋ ਤੱਤਾਂ ਦਾ ਵਿਚਾਰ ਕਰਕੇ ਭੋਗ ਅਨਿਤ ਹਨ, ਦੁੱਖ ਦਾ ਹੇਤੂ ਹਨ, ਇਹ ਸੋਚ ਕਰਕੇ ਚਿੱਤ ਨੂੰ ਸਾਰੇ ਵਿਸ਼ਿਆਂ ਤੋਂ ਖਿੱਚ ਕੇ ਵਸ ਵਿੱਚ ਕਰਨ ਦਾ ਤਰਲਾ ਲੈਂਦੇ ਹਨ। ਉਹ ਕਹਿੰਦੇ ਹਨ ਕਿ ਦ੍ਰਿੜ ਅਤੇ ਪੱਕੇ ਸੰਸਕਾਰਾਂ ਨਾਲ ਹੀ ਸੰਸਾਰ 'ਤੇ ਇਹ ਸਰੀਰ ਬਣਿਆ ਹੈ, ਹੁਣ ਪੱਕਾ ਵੈਰਾਗ ਇਸ ਵੱਲੋਂ ਕਰਕੇ ਉਹਨਾਂ ਸੰਸਕਾਰਾਂ ਨੂੰ ਮੇਟ ਦੇਣਾ ਹੈ। ਦੂਸਰੇ ਉਹ ਯੋਗੀ ਹਨ ਜੋ ਸਰੀਰ ਦੇ ਇੰਦਰੀਆਂ ਨੂੰ ਰੋਕਦੇ ਹਨ, ਮਨ ਦੀਆਂ ਬਿਰਤੀਆਂ ਮਾਰਨ ਦਾ ਯਤਨ ਕਰਦੇ ਹਨ। ਤੁਹਾਨੂੰ ਇਉਂ ਠੀਕ ਸਮਝ ਵਿੱਚ ਆ ਜਾਵੇਗਾ ਕਿ ਜੇ ਮਨ ਟਿਕੇ ਤਾਂ ਸਰੀਰ ਟਿਕ ਜਾਂਦਾ ਹੈ ਅਤੇ ਜੇ ਸਰੀਰ ਟਿਕੇ ਤਾਂ ਮਨ ਦਾ ਟਿਕਾਊ ਹੋ ਪੈਂਦਾ ਹੈ। ਕਈ ਵੈਰਾਗ ਕਰਕੇ ਮਨ ਨੂੰ ਉਪਰਾਮਤਾ ਵਿੱਚ ਲਿਜਾਂਦੇ ਅਤੇ ਵਿਵੇਕ ਜਾਂ ਸੋਚ ਵਿੱਚ ਵਿਚਾਰ ਨੂੰ ਉੱਚਾ ਕਰਨ ਦਾ ਤਰਲਾ ਲੈਂਦੇ ਸਨ। ਖਬਰੇ ਇਸੇ ਗੱਲ ਨੂੰ ਜਪਜੀ ਸਾਹਿਬ ਵਿੱਚ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਲਿਖਿਆ ਹੋਵੇ। ਇਸੇ ਤਰ੍ਹਾਂ ਕਿਰਿਆ ਯੋਗ ਵਾਲੇ ਕਾਇਆਂ ਨੂੰ ਮਾਂਝ ਕੇ ਸਵਾਸਾਂ ਨੂੰ ਰੋਕਦੇ, ਚਿੱਤ ਦੀਆਂ ਬਿਰਤੀਆਂ ਨੂੰ ਰੋਕਣ ਦਾ ਯਤਨ ਕਰਦੇ ਸਨ। ਇਸ ਕਿਰਿਆ ਯੋਗ ਦੇ ਕਈ ਪ੍ਰਕਾਰ ਹਨ। ਹੱਠ ਯੋਗ ਵੀ ਇਸੇ ਵਿੱਚ ਹੈ, ਜਿਸ ਦੇ ਅਨੇਕਾਂ ਸਾਧਨ ਸਰੀਰ ਦੇ ਅੰਗਾਂ ਪਰ ਵਸੀਕਰਨ ਪਾਉਣੇ ਦੇ ਹਨ। ਰਾਜ ਯੋਗ, ਮੰਤਰ ਯੋਗ ਆਦਿ ਵੀ ਯੋਗ ਹਨ। ਰਾਜ ਯੋਗ ਵਿੱਚ ਵੀ ਪ੍ਰਾਣਾਯਾਮ ਆਦਿਕ ਸਾਧਨ ਹਨ, ਪਰ ਸਾਰਿਆਂ ਯੋਗਾਂ ਦਾ ਛੇਕੜਲਾ ਯਤਨ ਇਹ ਹੈ ਕਿ ਮਨ ਦੀਆਂ ਬਿਰਤੀਆਂ ਦਾ ਟਿਕਾਓ ਹੋ ਜਾਵੇ, ਅੰਦਰ ਉੱਠਦੀਆਂ ਲਹਿਰਾਂ ਦੇ ਤਰੰਗ ਚੁੱਪ ਹੋ ਜਾਣ। ਇਸੇ ਨੂੰ ਖਬਰੇ ਜਪਜੀ ਸਾਹਿਬ ਵਿੱਚ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਲ ਅਵਤਾਰ ਵਾਲੀ ਤੁੱਕ ਵਿੱਚ ਦੱਸਿਆ ਹੋਵੇ। ਫਿਰ ਉਹ ਤਪੱਸਵੀ ਹੁੰਦੇ ਹਨ ਜੋ ਨਾਨਾ ਤਰ੍ਹਾਂ ਦੇ ਵਰਤ ਧਾਰਨ ਕਰਕੇ ਸਰੀਰ ਦੇ ਇੰਦਰੀਆਂ ਨੂੰ ਸਿਥਲ ਕਰਦੇ ਹਨ ਅਤੇ ਮਨ ਨੂੰ ਨਾਨਾ ਪ੍ਰਕਾਰ ਦੇ ਸਰੀਰਕ ਅਤੇ ਮਾਨਸਿਕ ਭੋਗਾਂ ਤੋਂ ਭੁੱਖਾਂ ਦੇ ਕੇ ਤਪ ਕਰਵਾ ਕੇ ਯਤਨ ਕਰਦੇ ਹਨ ਕਿ ਆਪਾ ਆਪੇ ਵਿੱਚ ਟਿਕ ਜਾਵੇ। ਖਬਰੇ ਇਸ ਯਤਨ ਨੂੰ ਆਖਿਆ ਹੋਵੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਭਾਰ। ਇਹਨਾਂ ਸਾਰੇ ਯਤਨਾਂ ਨਾਲ ਮਨੁੱਖ ਦਾ ਯਤਨ ਮਨੁੱਖ ਦੇ ਆਪਣੇ ਵਿਚਾਰਾਂ ਦੇ ਮੰਡਲ ਵਿੱਚ ਹੁੰਦਾ ਸੀ। ਮਨੁੱਖ ਆਪਣੀ ਸੋਚ ਸਮਝ ਦੀ ਹੱਦ ਦੇ ਵਿੱਚ ਅਤੇ ਨਿਰੀ ਆਪਣੀ ਟੇਕ ਦੇ ਆਸਰੇ ਆਪਣੀ ਸੱਤਿਆ ਤਾਕਤ ਸਮਰੱਥਾ ਦੇ ਬਲ ਜਿਤਨਾ ਤਾਣ ਹੁੰਦਾ ਲਾ ਕੇ ਯਤਨ ਕਰਦਾ ਸੀ। ਮਨ ਵਿੱਚ ਕਦੇ ਥੋੜ੍ਹਾ ਟਿਕਾਓ ਮਾਤਰ, ਕਦੇ ਉਪਰਾਮਤਾ ਦਾ ਭਾਵ, ਕਦੇ ਬੇਮਲੂਮ ਸੂਗ ਜਾਂ ਕਦੇ ਵਿਰਾਗ ਜਿਹਾ ਟਿਕ ਜਾਂਦਾ ਸੀ। ਆਪਾਂ ਉੱਚਾ ਹੋ ਕੇ ਉੱਚੇ ਵਿਕਾਸ ਵਿੱਚ ਨਹੀਂ ਸੀ ਜਾਂਦਾ, ਕਿਉਂਕਿ ਮੂਲ ਵਿੱਚ ਲਈ ਉਦਾਸੀ ਅਤੇ ਗਮੀ ਜਿਹੀ ਦਾ ਰੂਪ ਲੈ ਕੇ ਮਨ ਦੀ ਤਹਿ ਵਿੱਚ ਬੈਠ ਜਾਈਦਾ ਹੈ। ਆਪਾ ਜੀਵਨ ਕਣੀ ਪਾ ਕੇ ਮਾਨੋ ਨਵੇਂ ਜਨਮ ਵਿੱਚ ਆ ਕੇ ਖੇੜਾ ਰਸ ਸਵਾਦ ਹਲਕਾਪਨ ਕਿਸੇ ਨਾ ਦਿਸਦੇ ਸੋਹਣੇ ਦਾ ਪਿਆਰ ਲਗਾਓ ਸ਼ੋਅ ਵਿੱਚ ਆਪੇ ਨੂੰ ਨਹੀਂ ਸੀ ਪ੍ਰਤੀਤ ਕਰਦਾ। ਇਹਨਾਂ ਯਤਨਾਂ ਵਿੱਚ ਕਈ ਵੇਰ ਭਾਰੀ ਉਖੇੜ ਵੀ ਵੱਜ ਜਾਂਦੇ ਸਨ। ਸੋਚਾਂ ਸੋਚ ਕੇ ਮਨ ਜੋੜਨ ਵਾਲੇ ਤਾਂ ਇੱਕ ਛੂਹਣ ਜਿਹੀ ਨੂੰ ਟਿਕਾਊ ਸਮਝਦੇ ਸਨ ਅਤੇ ਕਿਰਿਆ ਯੋਗੀ ਤਾਂ ਰੱਤਾ ਉਕਾਈ ਖਾ ਕੇ ਰੋਗੀ ਹੋ ਜਾਂਦੇ ਸੇ ਜਾਂ ਸਿੱਧੀਆਂ ਵਿੱਚ ਫਸੇ ਨਾਟਕਾਂ ਚੇਟਕਾਂ ਵਿੱਚ ਰਹਿ ਜਾਂਦੇ ਸੇ ਅਤੇ ਕੋਈ ਇਸ ਤੋਂ ਅੱਗੇ ਲੰਘੇ ਵੀ ਤਾਂ ਮੰਨ ਲਓ ਕਿ ਉਹ ਮਾਇਆ ਤੋਂ ਛੁੱਟ ਕੇ ਸੁਤੰਤਰ ਪੁਰਖ ਬਣ ਜਾਵੇ ਤਾਂ ਪੁਰਖ ਵਿਸ਼ੇਸ਼ ਅਰਥਾਤ ਵਾਹਿਗੁਰੂ ਨਾਲ ਜੋ ਕਦੇ ਵੀ ਮਾਇਆ ਵਿੱਚ ਨਹੀਂ ਆਇਆ ਨਹੀਂ ਜੁੜ ਸਕਦੇ ਸਨ। ਤੀਸਰੇ ਇੱਕ ਭਗਤੀ ਮਾਰਗ ਵਾਲੇ ਟੁਰੇ, ਇਹ ਮੂਰਤੀ ਪੂਜਾ ਵਿੱਚ ਫਸ ਕੇ ਰਹਿ ਗਏ। ਫਿਰ ਇਹਨਾਂ ਵਿੱਚ ਰਾਸਾਂ ਲੀਲਾਂ ਟੁਰ ਪਈਆਂ ਅਤੇ ਨਿਰੋਲ ਵਾਹਿਗੁਰੂ ਦੀ ਥੋੜ ਇਹਨਾਂ ਵਿੱਚ ਜਾਨ ਨਹੀਂ ਭਰਦੀ ਸੀ। ਰਸ ਸਵਾਦ ਅਕਹਿ ਖੇੜਾ ਅਰਥਾਤ ਆਪੇ ਦਾ ਸਾਈਂ ਵਿੱਚ ਮੇਲ ਅਤੇ ਉਸਦਾ ਜੀਵਨ ਦਾ ਅਸਰ ਪੈਦਾ ਨਹੀਂ ਸੀ ਹੁੰਦਾ। ਇਸ ਕਰਕੇ ਸ੍ਰੀ ਗੁਰੂ ਜੀ ਨੇ ਇੱਕ ਤਰੀਕਾ ਐਸਾ ਸਿਖਾਇਆ ਕਿ ਜਿਸ ਨਾਲ ਠੀਕ ਤੀਰ ਨਿਸ਼ਾਨੇ 'ਤੇ ਬੈਠੇ। ਇਸ ਨੂੰ ਅਸੀਂ ਪ੍ਰੇਮਾ ਭਗਤੀ ਆਖਦੇ ਹਾਂ। ਇਹ ਇੱਕ ਨਵਾਂ ਬ੍ਰਿਸ਼ ਹੈ ਪਰ ਇਸ ਵਿੱਚ ਸਾਰੀ ਤਰ੍ਹਾਂ ਦੇ ਯੋਗਾਂ ਦੇ ਉੱਤਮ ਅੰਗ ਆਉਂਦੇ ਹਨ। ਮਾਨੋ ਇੱਕ ਬ੍ਰਿਸ਼ ਨੂੰ ਜਾਨ ਪਾ ਕੇ ਹਰੀਆਂ ਭਰੀਆਂ ਸ਼ਾਖਾਂ ਲਾ ਕੇ ਸਤਿਗੁਰਾਂ ਨੇ ਫਲਦਾਰ ਅਤੇ ਫੁੱਲਦਾਰ ਕਰ ਦਿੱਤਾ ਹੈ। ਬਸੰਤ ਕੌਰ, ਜ਼ਰਾ ਉਖੇਰੀ ਗੱਲ ਜਾਪਦੀ ਹੈ, ਕੁਛ ਸੌਖਾ ਕਰਕੇ ਸਮਝਾਓ ਨਾ ਜੀਓ, ਤਰੀਕਾ ਸਮਝਾਓ ਕਿੰਜ ਕੀਤਾ ਲੋੜੀਏ। ਹਿੰਮਤ ਸਿੰਘ, ਸਾਰਿਆਂ ਤੋਂ ਉੱਚਾ ਅਤੇ ਸਭ ਗੁਣਾਂ ਤੋਂ ਪਰੇ ਅਤੇ ਪਰੇ ਤੋਂ ਵੀ ਪਰੇ ਪਰਮੇਸ਼ਰ ਹੈ। ਉਹ ਵਾਹਿਗੁਰੂ ਸਾਡਾ ਪਿਆਰਾ ਪਿਤਾ ਹੈ, ਸੋ ਉਸ ਨੂੰ ਸਦਾ ਮਿਹਰ ਕਰਨ ਵਾਲਾ, ਸਦਾ ਪ੍ਰੇਮ ਕਰਨ ਵਾਲਾ, ਪਤਿਤ ਪਾਵਨ ਜਾਣ ਕੇ ਉਸ ਨਾਲ ਪਿਆਰ ਕਰਨਾ, ਇਹ ਆਪਣੇ ਜੀਵਨ ਦਾ ਲਾਹਾ, ਜੀਵਨ ਦਾ ਪ੍ਰਯੋਜਨ ਸਮਝਣਾ, ਇਹ ਪਹਿਲਾ ਕਦਮ ਹੈ। ਜਦ ਇਹ ਪ੍ਰਯੋਜਨ ਸਮਝਿਆ ਅਰਥਾਤ ਇਹ ਕਿ ਪਰਮੇਸ਼ਰ ਪਿਆਰ ਸਰੂਪ ਹੈ ਔਰ ਸਾਡਾ ਪ੍ਰੀਤਮ ਹੈ, ਤਦ ਪਿਆਰੇ ਦੇ ਪਿਆਰ ਦਾ ਪਹਿਲਾ ਸਰੂਪ ਇਹ ਹੈ ਕਿ ਉਹ ਹਰ ਵੇਲੇ ਪਾਸ ਰਹੇ। ਜੇ ਕਦੇ ਪਿਆਰਾ ਪਾਸ ਨਾ ਹੋਵੇ ਤਦ ਫਿਰ ਮਨ ਤੋਂ ਕਦੇ ਨਹੀਂ ਵਿਸਰਦਾ। ਅਰਥਾਤ ਜਦ ਕਿਸੇ ਮਨੁੱਖ ਦੇ ਅੰਦਰ ਕਿਸੇ ਦਾ ਪਿਆਰ ਹੋਵੇ ਤਾਂ ਉਸਦੇ ਦੋ ਸਰੂਪ ਹਨ। ਜੇ ਪਿਆਰਾ ਪਾਸ ਹੈ ਤਾਂ ਜੀ ਚਾਹੁੰਦਾ ਹੈ ਕਿ ਪਿਆਰਾ ਨਜ਼ਰੋਂ ਓਹਲੇ ਨਾ ਹੋਵੇ, ਅਤੇ ਦੂਜਾ ਜੇ ਪਿਆਰਾ ਓਹਲੇ ਹੈ ਤਾਂ ਜੀ ਚਾਹੁੰਦਾ ਹੈ ਕਿ ਪਿਆਰਾ ਮਨੋਂ ਨਾ ਵਿਸਰੇ। ਸੋ ਪਤਾ ਲੱਗਾ ਕਿ ਵਿਛੋੜੇ ਵੇਲੇ ਜਾਂ ਵਿੱਥ ਵੇਲੇ ਪਿਆਰ ਦੀ ਪੱਕੀ ਨਿਸ਼ਾਨੀ ਯਾਦ ਜਾਂ ਸਿਮਰਨ ਹੈ, ਇਹ ਦੂਜੀ ਗੱਲ ਹੈ। ਸੋ ਜਦ ਅਸੀਂ ਇਸ ਪਾਸੇ ਲੱਗੇ ਤਾਂ ਪਹਿਲੇ ਵਾਹਿਗੁਰੂ ਪਿਆਰੇ ਦੇ ਹੋਣ ਦਾ, ਫਿਰ ਉਸਦੇ ਅੰਗ ਸੰਗ ਹੋਣ ਦਾ, ਫਿਰ ਸਾਨੂੰ ਪਿਆਰ ਕਰਨ ਵਾਲਾ ਹੋਣ ਦਾ ਚੇਤਾ ਰਹੇਗਾ। ਉਹ ਮਾਨੋ ਸਾਨੂੰ ਵਿਸਰੇਗਾ ਨਹੀਂ। ਬਸੰਤ ਕੌਰ, ਪਰ ਅਸਾਂ ਉਸਨੂੰ ਡਿੱਠਾ ਨਹੀਂ ਨਾ ਹੋਇਆ। ਹਿੰਮਤ ਸਿੰਘ, ਇਹੋ ਤਾਂ ਮੈਂ ਦੱਸਿਆ ਹੈ ਕਿ ਡਿੱਠਾ ਨਾ ਹੋਣ ਕਰਕੇ ਸਮਝ ਲਓ ਕਿ ਪ੍ਰਦੇਸ਼ ਹੈ, ਜਾਂ ਐਂ ਸਮਝ ਲਓ ਕਿ ਉਸਦਾ ਰੂਪ ਰੰਗ ਨਾ ਹੋਣ ਕਰਕੇ ਸਾਨੂੰ ਉਹ ਮਾਨੋ ਓਹਲੇ ਹੈ। ਉਂਜ ਤਾਂ ਨੇੜੇ ਹੈ ਪਰ ਦੀਂਦਾ ਨਹੀਂ, ਇਸ ਕਰਕੇ ਉਹ ਪਿਆਰਾ ਮਾਨੋ ਪ੍ਰਦੇਸ਼ ਹੈ। ਅਰਥਾਤ ਅਸੀਂ ਪਿਆਰੇ ਤੋਂ ਵਿਛੜੇ ਹੋਏ ਹਾਂ। ਹੁਣ ਸੋਚ ਲਓ ਕਿ ਜੇ ਸਾਡੇ ਅੰਦਰ ਪਿਆਰ ਹੋਵੇ ਤਾਂ ਪਿਆਰਾ ਸਾਨੂੰ ਆਪਣੇ ਦਿਲੋਂ ਭੁੱਲੇਗਾ ਨਹੀਂ। ਇਸੇ ਗੱਲ ਨੂੰ ਉਲਟ ਦਿਓ ਕਿ ਜੇ ਅਸੀਂ ਉਸਨੂੰ ਨਾ ਭੁੱਲੀਏ ਤਾਂ ਉਹ ਯਾਦ ਮਾਨੋ ਪਿਆਰ ਹੈ। ਤਾਂ ਤਾਂ ਯਾਦ ਵਿੱਚ ਰਹਿਣਾ, ਪਰਮੇਸ਼ਰ ਦੀ ਯਾਦ ਵਿੱਚ ਰਹਿਣਾ, ਉਸ ਨਾਲ ਪ੍ਰੇਮ ਕਰਨਾ ਕਿ ਉਹ ਹੈ, ਅੰਗ ਸੰਗ ਹੈ ਔਰ ਪਿਆਰ ਕਰਦਾ ਹੈ, ਇਉਂ ਉਸਨੂੰ ਯਾਦ ਰੱਖਣਾ, ਚਿੱਤ ਵਿੱਚ ਪ੍ਰੇਮ ਨੂੰ ਵਸਾਉਣਾ ਹੈ। ਬਸੰਤ ਕੌਰ, ਕਿਸੇ ਹੋਰ ਤਰ੍ਹਾਂ ਸਮਝਾਓ ਨਾ। ਹਿੰਮਤ ਸਿੰਘ, ਜੇ ਸਾਡਾ ਘਰ ਤ੍ਰੇਕ ਹੈ ਤਾਂ ਇਸ ਨੂੰ ਬੀਜ ਪਵੇਗਾ ਤ੍ਰਿਕੋਣਾ। ਜੇ ਸਾਡੇ ਪਾਸ ਤ੍ਰਿਕੋਣਾ ਹੈ, ਇਹ ਬੀਜ ਦਈਏ ਤਾਂ ਤ੍ਰੇਕ ਦਾ ਬੂਟਾ ਹੋ ਆਵੇਗਾ। ਇਸੇ ਤਰ੍ਹਾਂ ਜੇ ਪ੍ਰੇਮ ਸਾਡੇ ਅੰਦਰ ਲੱਗਾ ਹੋਇਆ ਹੈ ਤਾਂ ਉਸ ਦਾ ਸਰੂਪ ਕੀ ਹੈ? ਪ੍ਰੀਤਮ ਹਰਦਮ ਯਾਦ ਰਹਿੰਦਾ ਹੈ। ਅਤੇ ਜੇ ਅਸੀਂ ਕਿਸੇ ਦੀ ਯਾਦ ਲਗਾਤਾਰ ਅੰਦਰ ਵਸਾ ਲਈਏ ਤਾਂ ਇਹ ਯਾਦ ਪ੍ਰੇਮ ਬਣ ਜਾਏਗੀ। ਇਸ ਕਰਕੇ ਗੁਰੂ ਜੀ ਨੇ ਫਰਮਾਇਆ ਹੈ, ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਸਾਨੂੰ ਸਾਡਾ ਰੱਬ ਯਾਦ ਰਹਿਣ ਲੱਗ ਜਾਵੇ ਤਾਂ ਕਾਰਜ ਹੋ ਗਿਆ। ਜੇ ਯਾਦ ਨਾ ਰਹੇ ਤਾਂ ਫਿਰ ਉਸਦਾ ਨਾਮ ਜਪੀਦਾ ਹੈ, ਨਾਮ ਜਪਦਿਆਂ ਉਹ ਫਿਰ ਯਾਦ ਰਹਿਣ ਲੱਗ ਜਾਂਦਾ ਹੈ, ਜਾਂ ਇਹੋ ਕਹੋ ਕਿ ਮਨ ਵਿੱਚ ਵਸ ਜਾਂਦਾ ਹੈ। ਮਨ ਵਿੱਚ ਸਾਈਂ ਆਪਣੇ ਦੀ ਯਾਦ ਰੱਖਣਾ ਨਾਮ ਦਾ ਸਿਮਰਨ ਹੈ। ਸਿਮਰਨ ਕਰਦਿਆਂ ਉਸ ਨਾਲ ਜਾ ਮਿਲੀਦਾ ਹੈ, ਫਿਰ ਵਿੱਥ ਨਹੀਂ ਰਹਿੰਦੀ। ਇਹ ਸਾਰੀ ਗੱਲਬਾਤ ਨੂੰ ਨਾਮ ਆਖੀਦਾ ਹੈ। ਬਸੰਤ ਕੌਰ, ਪਰ ਜੀ ਜੇ ਕੋਈ ਐਵੇਂ ਪਿਆਰ ਅਟੇ। ਹਿੰਮਤ ਸਿੰਘ ਭੋਲੀਏ, ਨਾਮ ਜਪਣਾ ਜਿਉਂਦੇ ਜਾਗਦੇ ਬੰਦੇ ਨੇ ਹੈ, ਕਿਸੇ ਨਿਰਜਿੰਦ ਕੋਲੂ ਚਰਖੇ ਨੇ ਤਾਂ ਨਹੀਂ ਨਾ ਜਪਣਾ। ਜੋ ਕੰਮ ਜਿੰਦ ਵਾਲਾ ਕਰੇਗਾ ਮਨ 'ਤੇ ਅਸਰ ਪਏਗਾ, ਜਦ ਕਿ ਅਸਾਂ ਇਹ ਸਮਝ ਕੇ ਨਾਮ ਜਪਣਾ ਹੈ ਕਿ ਇਹ ਸਿਮਰਨ ਬਣ ਜਾਵੇ ਅਤੇ ਸਿਮਰਨ ਪ੍ਰੇਮ ਪ੍ਰੇਮ ਬਣ ਜਾਵੇ ਤਾਂ ਸਾਡੀ ਨੀਅਤ ਮਨੋਰਥ ਨੂੰ ਪਾਵੇਗੀ। ਹਾਂ, ਜੋ ਪਾਖੰਡ ਰਾਹੀਂ ਕਰਦਾ ਹੈ ਉਹ ਵੱਖਰੀ ਗੱਲ ਹੈ। ਬਸੰਤ ਕੌਰ ਉਈ ਕਿੱਕੂ, ਮੈਂ ਭਲੇਵਿਆਂ ਵਿੱਚ ਪੈ ਜਾਂਦੀ ਹਾਂ, ਭਲਾ ਜੀ ਰੱਬ ਜੀ ਨਾਲ ਪਿਆਰ ਕਿਉਂ ਨਹੀਂ ਪੈਂਦਾ। ਹਿੰਮਤ ਸਿੰਘ ਇੱਕ ਨੁਕਤਾ ਹੋਰ ਵੀ ਹੈ, ਲੋਕਾਂ ਨੇ ਵਾਹਿਗੁਰੂ ਨੂੰ ਭੈ ਦਾਤਾ, ਨਾ ਬਖਸ਼ਣ ਵਾਲਾ ਅਤੇ ਕਰੜਾ ਹਾਕਮ ਜਾਣ ਰੱਖਿਆ ਹੈ, ਇਸੇ ਕਰਕੇ ਉਸ ਨਾਲ ਪਿਆਰ ਨਹੀਂ ਪੈਂਦਾ। ਗੁਰੂ ਜੀ ਨੇ ਉਸ ਨੂੰ ਨਿਰਭਉ, ਨਿਰਵੈਰ, ਬਖਸ਼ਿੰਦ ਪਿਤਾ, ਭਰਾਤਾ, ਸਖਾ, ਮਿੱਤਰ ਵਾਂਗੂ ਸਦਾ ਪਿਆਰ ਕਰਨ ਵਾਲਾ ਅਤੇ ਪਤਿਤ ਪਾਵਨ ਦੱਸਿਆ ਹੈ। ਇਸੇ ਤਰ੍ਹਾਂ ਪਰਮੇਸ਼ਰ ਨੂੰ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਸਮਝਿਆ, ਪਰਮੇਸ਼ਰ ਨਾਲ ਪਿਆਰ ਪੈਣ ਵਿੱਚ ਸੌਖ ਹੋ ਜਾਂਦੀ ਹੈ ਅਤੇ ਸਾਡਾ ਝੱਕ ਖੁੱਲ੍ਹ ਜਾਂਦਾ ਹੈ। ਅਸੀਂ ਪਿਆਰ ਸਰੂਪ ਤੋਂ ਝੱਕ, ਡਰ, ਸੰਗ ਨਾਲ ਜੇ ਦੂਰ ਰਹਿੰਦੇ ਹਾਂ, ਉਸ ਨੂੰ ਨੇੜੇ ਹੋ ਕੇ ਪਿਆਰ ਕਰਨ ਲੱਗ ਪੈਂਦੇ ਹਾਂ। ਔਰ ਇਸ ਭੈ ਕਰਕੇ ਕਿ ਉਹ ਕਰੜਾ ਹਾਕਮ ਹੈ, ਉਸਦੇ ਪ੍ਰੇਮ ਤੋਂ ਵਾਂਝੇ ਨਹੀਂ ਰਹਿ ਜਾਂਦੇ। ਬਸੰਤ ਕੌਰ ਸਾਨੂੰ ਵਾਹਿਗੁਰੂ ਸਾਈਂ ਤੋਂ ਝੱਕ ਕਿਹਾ ਹੈ, ਮੈਂ ਨਹੀਂ ਸਮਝੀ। ਹਿੰਮਤ ਸਿੰਘ ਉਹ ਇਹ ਗੱਲ ਹੈ ਕਿ ਪਰਮੇਸ਼ਰ ਨੂੰ ਅਸੀਂ ਭੈ ਦਾਤਾ, ਡਰਾਵਣਾ, ਬਦਲੇ ਲੈਣ ਵਾਲਾ ਜੇ ਸਮਝ ਬਹੀਏ ਤਾਂ ਆਪਣੇ ਔਗੁਣਾਂ ਨੂੰ ਅਸੀਂ ਜਾਣਦੇ ਹੀ ਹਾਂ। ਸੋ ਅੰਦਰ ਝੱਕ ਬਹਿ ਜਾਂਦਾ ਹੈ, ਸ਼ਰਮ ਆਉਂਦੀ ਹੈ ਕਿ ਉਸ ਅੱਗੇ ਅਰਦਾਸ ਕਰਦਿਆਂ, ਉਸ ਦਾ ਨਾਮ ਜਪਦਿਆਂ ਅਤੇ ਇਹ ਸਮਝਦਿਆਂ ਕਿ ਉਹ ਪਿਆਰ ਕਰੇਗਾ, ਮੰਨ ਲਓ ਕਿ ਸ਼ੇਰਨੀ ਨੂੰ ਮਨੁੱਖ ਵਾਲੀ ਸਮਝ ਮਿਲ ਜਾਵੇ, ਉਸ ਦਾ ਬੱਚਾ ਬਿਮਾਰ ਹੋ ਜਾਵੇ, ਦਾਰੂਆਂ ਨਾਲ ਵੱਲ ਨਾ ਹੋਵੇ, ਉਸਨੂੰ ਕੋਈ ਆਖੇ ਕਿ ਪਰਮੇਸ਼ਰ ਅੱਗੇ ਅਰਦਾਸ ਕਰ ਤਾਂ ਉਸਨੂੰ ਝੱਕ ਆਵੇਗਾ। ਪੁੱਛੋ ਤਾਂ ਕਹੇਗੀ ਕਿ ਮੈਂ ਪਰਮੇਸ਼ਰ ਦੇ ਅਨੇਕਾਂ ਜੀਵ ਘਾਤ ਕੀਤੇ ਹਨ, ਉਹ ਦੰਡਦਾਤਾ ਹੈ, ਕਰੜਾ ਨਿਆਂਕਾਰੀ ਹੈ, ਕੀਤੇ ਕਰਮਾਂ ਦੇ ਬਦਲੇ ਪੀੜ੍ਹੀਆਂ ਤੱਕ ਲੈਂਦਾ ਹੈ, ਮੈਂ ਕਿਸ ਮੂੰਹ ਉਸ ਅੱਗੇ ਅਰਦਾਸ ਕਰਾਂ, ਇਹ ਝੱਕ ਹੈ। ਅਤੇ ਜੇ ਸਾਨੂੰ ਸਮਰੱਥ ਹੋਵੇ ਕਿ ਪਰਮੇਸ਼ਰ ਇੱਕ ਵਿਆਪਕ ਅਤੇ ਚੇਤਨਾ ਸ਼ਕਤੀ ਹੈ ਅਤੇ ਉਹ ਸੁੱਧੀ ਨੇਕੀ ਹੈ ਅਤੇ ਉਹ ਪਿਆਰ ਹੈ, ਸਾਨੂੰ ਸਾਡੇ ਕਰਮ ਮਾਰਦੇ ਹਨ, ਉਸਦੇ ਨੇੜੇ ਗਿਆ ਸਾਨੂੰ ਉਸਦੀ ਠੰਡ, ਪਿਆਰ ਦੀ ਛਾਂ ਮਿਲਦੀ ਹੈ ਅਤੇ ਆਪਣੇ ਕਰਮਾਂ ਦੇ ਸਾੜ ਠਰਦੇ ਹਨ, ਤਦ ਸਾਨੂੰ ਅਰਦਾਸ ਕਰਦਿਆਂ, ਨਾਮ ਜਪਦਿਆਂ, ਗੁਣ ਗਾਉਂਦਿਆਂ, ਸ਼ੁਕਰ ਕਰਦਿਆਂ ਝੱਕ ਨਹੀਂ ਆਵੇਗਾ। ਸਮਝੇ ਹੋ? ਬਸੰਤ ਕੌਰ ਜੀ ਹਾਂ, ਸਵਾਦ ਆ ਗਿਆ। ਹਿੰਮਤ ਸਿੰਘ ਸੋ ਜਦੋਂ ਅਸੀਂ ਉਸਨੂੰ ਪਿਆਰ ਦਾ ਸੋਮਾ ਸਮਝ ਲਿਆ ਤਾਂ ਪਹਿਲਾ ਕਦਮ ਇਹ ਸਿਰੇ ਚੜ੍ਹ ਗਿਆ ਕਿ ਜਨਮ ਮਰਨ ਦੇ ਵਿਛੜੇ ਨੂੰ ਪਰਮੇਸ਼ਰ ਦੇ ਸਦਬਖਸ਼ਿੰਦ ਅਤੇ ਸੁਧਾ ਪਿਆਰ ਹੋਣ ਦੀ ਢਾਰਸ ਹੋ ਗਈ। ਜਦ ਸਭ ਤੋਂ ਪਿਆਰੀ ਚੀਜ਼ ਪਿਆਰੀ ਲੱਗੀ ਤਦ ਚਿੱਤ ਦੀ ਰੁਚੀ ਉਸਦੇ ਚਰਨਾਂ ਵੱਲ ਰੁੱਖ ਕਰ ਗਈ ਅਤੇ ਉਸ ਨਾਲ ਅੱਠੀ ਪਹਿਰੀ ਲਗਾਓ ਅੰਦਰਲੇ ਦਾ ਹੋ ਗਿਆ। ਇਉਂ ਸਮਝੋ ਕਿ ਜਦੋਂ ਸਾਡਾ ਅੰਦਰਲਾ, ਸਾਡਾ ਆਪਾਂ ਸਾਈਂ ਦੀ ਯਾਦ, ਪਿਆਰ ਦੇ ਲਗਾਓ ਵਿੱਚ ਰਹਿਣ ਲੱਗ ਪਿਆ ਤਾਂ ਪਰਮੇਸ਼ਰ ਜੀ ਨਾਲ ਜਾ ਲੱਗਾ। ਫਿਰ ਪਰਮੇਸ਼ਰ ਜੀ ਦੀ ਸੁੱਖ ਭਰੀ ਰੌਂ ਸਾਡੇ ਵਿੱਚ ਆਉਣ ਲੱਗ ਪਈ, ਅਰਥਾਤ ਸਾਡੇ ਪਿਆਰ ਉੱਪਰ ਉਸਦਾ ਪਿਆਰ ਟੁਰ ਪਿਆ। ਗੁਰੂ ਜੀ ਦੇ ਪ੍ਰੇਮ ਦਰਸ਼ਨ ਦਾ ਇਹ ਸੂਤਰ ਸੁਣੋ ਅਤੇ ਸਮਝੋ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਅਰਥਾਤ ਹੇ ਮੇਰੇ ਮਨ, ਤੂੰ ਸਦਾ ਪਰਮੇਸ਼ਰ ਜੀ ਦੇ ਨਾਲ ਰਹੋ, ਨਾਲ ਰਹੀਦਾ ਹੈ ਯਾਦ ਨਾਲ। ਜਿਵੇਂ ਮੈਂ ਹੁਣੇ ਦੱਸ ਚੁੱਕਾ ਹਾਂ ਕਿ ਯਾਦ ਨਾਲ ਸੁਰਤ ਭੈ ਅਤੇ ਭਰਮ ਦੇ ਖੂਹ ਵਿੱਚੋਂ ਨਿਕਲ ਕੇ ਸਿਦਕ ਭਰੋਸੇ ਦੇ ਖੰਭਾਂ ਨਾਲ ਉੱਡ ਕੇ ਚੜ੍ਹਦੀ ਕਲਾ ਦੇ ਵੇਗ ਨਾਲ ਪ੍ਰੇਮ ਅਟਾਰੀ 'ਤੇ ਜਾ ਚੜ੍ਹਦੀ ਹੈ ਅਤੇ ਜੀਵਨ ਦਾ ਰਸ ਆ ਜਾਂਦਾ ਹੈ। ਪ੍ਰੇਮ ਦਾ ਸਰੂਪ ਹੈ ਯਾਦ, ਯਾਦ ਦਾ ਫਲ ਹੈ ਪ੍ਰੇਮ। ਅਰਥਾਤ ਜੇ ਅੰਦਰ ਪ੍ਰੇਮ ਹੈ ਤਾਂ ਪਿਆਰਾ ਯਾਦ ਰਹਿੰਦਾ ਹੈ ਅਤੇ ਜੇ ਅੰਦਰ ਯਾਦ ਹੈ ਤਾਂ ਪਿਆਰੇ ਦਾ ਪਿਆਰ ਅੰਦਰ ਆ ਰਿਹਾ ਹੈ। ਪਿਆਰਾ ਅਸਲ ਵਿੱਚ ਕਦੇ ਦੂਰ ਨਹੀਂ ਸੀ, ਕੇਵਲ ਭੁੱਲ ਦੇ ਪਰਦੇ ਕਰਕੇ ਦੂਰ ਜਾਪਦਾ ਸੀ। ਭੁੱਲ ਹੋਮੇ ਤੋਂ ਪੈਂਦੀ ਹੈ। ਧਨ ਪਿਰ ਕਾ ਇੱਕ ਹੀ ਸੰਗਵਾਸਾ ਵਿੱਚ ਹੋਮੇ ਪੀਤ ਕਰਾਈ। ਸੋ ਜਦ ਭੁੱਲ ਨੂੰ ਯਾਦ ਨੇ ਤੋੜਿਆ ਤਾਂ ਪਿਆਰਾ ਜੋ ਪਾਸ ਸੀ ਪਾਸ ਹੀ ਮਿਲ ਪਿਆ। ਯਾਦ ਲਗਾਤਾਰੀ ਯਾਦ ਮੇਲ ਹੈ। ਜਿੱਕੂ ਸੱਜਣ ਸੱਜਣ ਦਾ ਅੰਗ ਪਾਲਦਾ ਹੈ, ਤਿਵੇਂ ਪਰਮੇਸ਼ਰ ਆਪਣੇ ਪਿਆਰੇ ਦਾ ਅੰਗ ਕਰਦਾ ਹੈ, ਪ੍ਰੇਮ ਕਰਦਾ ਹੈ। ਅਰਥਾਤ ਜਦ ਅਸੀਂ ਮਨ ਨੂੰ ਉਸ ਸਾਈਂ ਨਾਲ ਲਾਈ ਰੱਖਿਆ ਤਾਂ ਉਸ ਨੇ ਆਪਣਾ ਪਿਆਰ ਅਤੇ ਸੁੱਖ ਰਸ ਸਾਨੂੰ ਆਪ ਦੇਣਾ ਹੈ। ਫਿਰ ਸਾਡੇ ਦੁੱਖ ਦੂਰ ਹੋ ਜਾਣਗੇ, ਉਹ ਦੁੱਖ ਜੋ ਉਸ ਨਾਲ ਵਿਛੋੜੇ ਕਰਕੇ ਪਏ ਹਨ, ਨਾਲੇ ਉਹ ਦੁੱਖ ਜੋ ਜਗਤ ਵਿੱਚ ਸਾਨੂੰ ਵਾਪਰਦੇ ਹਨ, ਸਭ ਦੂਰ ਹੋ ਜਾਣਗੇ, ਕਿਉਂਕਿ ਉਹ ਸਾਡੇ ਨਾਲ ਅੰਗੀਕਾਰ ਕਰੇਗਾ, ਕਿਉਂਕਿ ਉਹ ਸਮਰੱਥ ਹੈ। ਇਸ ਸੰਸੇ ਦੀ ਲੋੜ ਹੀ ਨਹੀਂ ਕਿ ਸਵਾਰ ਸਕੇਗਾ ਕਿ ਨਹੀਂ, ਉਹ ਸਦਾ ਸਮਰੱਥ ਸਦਾ ਸਵਾਰੇਗਾ। ਤਾਂ ਤੇ ਇਸ ਪ੍ਰੇਮ ਯੋਗ ਨਾਲ, ਯਾਦ ਦੁਆਰੇ ਸਾਈਂ ਨਾਲ ਜੁੜੇ ਰਹਿਣ ਨਾਲ, ਅਰਥਾਤ ਪਰਮੇਸ਼ਰ ਨਾਲ ਅੰਦਰੋਂ ਲੱਗੇ ਰਹਿਣ ਕਰਕੇ ਹੋਰਨਾਂ ਨਾਲ ਜੋ ਪਰਮੇਸ਼ਰ ਦੀ ਪ੍ਰੀਤ ਤੋਂ ਰੋਕਣ ਵਾਲੇ ਹਨ, ਆਪੇ ਮਨ ਵਿੱਚ ਵਿੱਥ ਪੈ ਜਾਵੇਗੀ। ਇਹ ਜੋ ਪਰਮੇਸ਼ਰ ਛੁੱਟ ਛੁੱਟ ਦੂਏ ਹਨ, ਇਹਨਾਂ ਨਾਲ ਵਿੱਥ ਦਾ ਨਾਮ ਹੀ ਵੈਰਾਗ ਹੈ। ਇਸ ਵੈਰਾਗ ਨਾਲ ਬਾਹਰਲੇ ਸੰਨਿਆਸ ਦੀ ਲੋੜ ਵੀ ਉੱਡ ਗਈ। ਸੁੱਖ ਦਾ ਰਸਤਾ ਅਤੇ ਸਾਈਂ ਦਾ ਰਾਹ, ਜੋ ਅੱਗੇ ਖੁਸ਼ਕ ਅਤੇ ਖਤਰਿਆਂ ਵਾਲਾ ਸੀ, ਠੰਡਾ, ਸ਼ਾਨਦਾਰ, ਮਿੱਠਾ, ਰਸਦਾਰ ਅਤੇ ਪਿਆਰਾ ਬਣ ਗਿਆ। ਬਸੰਤ ਕੌਰ ਹੁਣ ਸਮਝਿਆ, ਇਸ ਅੰਦਰਲੇ ਦੇ ਸਾਈਂ ਨਾਲ ਲਗਾਤਾਰੀ ਲਗਾਓ ਲੱਗੇ ਰਹਿਣ ਨਾਲ ਹੋਰ ਸਾਰੇ ਗੁਣ ਆ ਜਾਣਗੇ ਅਤੇ ਸਾਰੇ ਫਲ ਲੱਗ ਪੈਣਗੇ। ਹਿੰਮਤ ਸਿੰਘ ਹਾਂ, ਜਦ ਵਾਹਿਗੁਰੂ ਨਾਲ ਪ੍ਰੀਤ ਹੋਈ ਤਾਂ ਸੰਸਾਰ ਮਾੜਾ ਅਤੇ ਭੈੜਾ ਕਹਿਣ ਤੋਂ ਬਿਨਾਂ ਹੀ ਸੰਸਾਰ ਵਿੱਤੇ ਹੋ ਗਿਆ। ਅਰਥਾਤ ਮਨੁੱਖ ਜਗਤ ਦੇ ਕੰਮ ਕਰਦਾ ਹੋਇਆ ਇਸ ਦੀ ਕਾਲਖ ਵਿੱਚ ਫਿਰ ਫਸਦਾ ਨਹੀਂ, ਇਹ ਸੁੱਤੇ ਵੈਰਾਗ ਹੋ ਗਿਆ। ਪਰ ਨਾ ਘਰ ਬਾਰ ਇਸਤਰੀ ਪਦਾਰਥ ਛੱਡਣੇ ਪਏ, ਨਾ ਬਨਾਂ ਵਿੱਚ ਜਾ ਕੇ ਦੁੱਖ ਭੋਗਣੇ ਪਏ, ਘਰ ਬੈਠਿਆਂ ਵੈਰਾਗ ਹੋ ਗਿਆ। ਇਸ ਤਰ੍ਹਾਂ ਸਮਝ ਲਓ ਕਿ ਜਦ ਅੰਦਰਲੇ ਦਾ ਰੁੱਖ ਜਾਂ ਝੁਕਾਓ ਜਾਂ ਲਗਨ ਪਰਮੇਸ਼ਰ ਵੱਲ ਰਹਿੰਦੀ ਹੈ ਤਾਂ ਇਹ ਹੋਇਆ ਕਿ ਧਿਆਨ, ਹੱਠ ਵਾਲਾ ਮੂਰਤ ਬੰਨਣ ਵਾਲਾ ਧਿਆਨ ਨਾ, ਸਗੋਂ ਸਹਿਜ ਧਿਆਨ ਜਿਉਂਦਾ ਜਾਗਦਾ, ਖਿੱਚ ਵਾਲਾ ਪਿਆਰ ਵਾਲਾ ਧਿਆਨ ਰੱਬ ਵੱਲ ਲੱਗਾ ਰਿਹਾ। ਗੁਰਮੁਖ ਲਾਗੈ ਸਹਿਜ ਧਿਆਨ, ਇਹ ਧਿਆਨ ਅੰਦਰਲੇ ਦਾ ਰੋਹ ਹੋਵੇਗਾ ਸਾਈਂ ਵੱਲ। ਤਵੱਜੋ ਕਹੋ, ਫਿਕਰ ਕਹੋ, ਖਿਆਲ ਦਾ ਰੋਹ ਕਹੋ, ਇਹ ਸਾਈਂ ਵੱਲ ਟੁਰਿਆ ਰਹੇਗਾ, ਜੋ ਲਗਾਤਾਰੀ ਹੋ ਕੇ ਲਿਵ ਅਖਵਾਏਗਾ। ਪ੍ਰੇਮ ਮੱਤੇ ਦਾ ਖਾਣਾ ਪੀਣਾ ਸੰਜਮ ਦਾ ਆਪੇ ਹੋ ਜਾਂਦਾ ਹੈ। ਮਨ ਦੇ ਵਿਕਾਰ ਅਤੇ ਐਬ ਪਿਆਰੇ ਦੇ ਪਿਆਰ ਕਰਕੇ ਆਪੇ ਛੁੱਟ ਜਾਂਦੇ ਹਨ। ਉਹ ਜਾਣਦਾ ਹੈ ਕਿ ਵਾਹਿਗੁਰੂ ਪਵਿੱਤਰ ਹੈ, ਉਸਨੂੰ ਮਾੜੇ ਕੰਮ ਪਸੰਦ ਨਹੀਂ ਹਨ। ਇਸ ਲਈ ਪਿਆਰੇ ਦੇ ਸੁਭਾਵ ਅਨੁਸਾਰ ਵਰਤਾਓ ਹੋਵੇ ਤਾਂ ਪਿਆਰੇ ਨੂੰ ਪ੍ਰਸੰਨ ਕਰਾਂਗੇ। ਨਾਮੀ ਪੁਰਖ ਨੂੰ ਨਾਮ ਜਪਦਿਆਂ ਅੰਦਰ ਇੱਕ ਸਫਾਈ, ਸਵੱਛਤਾਈ ਦਾ ਭਾਵ ਉਪਜਦਾ ਹੈ। ਆਪਣਾ ਅੰਦਰ ਆਪਣੇ ਆਪ ਨੂੰ ਸੋਹਣਾ ਲੱਗਦਾ ਹੈ। ਪਾਪ ਕਰਮਾਂ ਨਾਲ ਇਹ ਗੱਲ ਘਟਦੀ ਹੈ ਅਤੇ ਮੈਲ ਮੈਲ ਧੂੜ ਧੂੜ ਆ ਪੈਂਦੀ ਹੈ। ਇਹ ਮੈਲ ਮਾੜੀ ਲੱਗਦੀ ਅਤੇ ਪੀੜ ਦਿੰਦੀ ਜਾਪਦੀ ਹੈ। ਇਸ ਤੋਂ ਬਚਣ ਲਈ ਨਾਮ ਦਾ ਪ੍ਰੇਮੀ ਮਾੜੇ ਕਰਮਾਂ ਤੋਂ ਝੱਕਦਾ ਰੁਕਦਾ ਟਿਕਾਣੇ ਟਿਕ ਜਾਂਦਾ ਹੈ। ਸੋ ਆਪ ਤੋਂ ਆਪ ਬਿਨਾਂ ਦੁੱਖ ਪਾਏ ਦੇ ਸਾਰੇ ਸਾਧਨ ਸੁੱਖ ਨਾਲ ਹੁੰਦੇ ਜਾਂਦੇ ਹਨ। ਵਿਚਾਰ ਲਓ ਕਿ ਜਦੋਂ ਪ੍ਰੇਮੀ ਪਿਆਰੇ ਦੇ ਰੰਗ ਵਿੱਚ ਰੱਤੇ ਜਾਂਦੇ ਹਨ, ਸੁਰਤ ਸਦਾ ਚੜ੍ਹੀ ਰਹਿੰਦੀ ਹੈ। ਚੜ੍ਹੀ ਸੁਰਤ ਵਾਲਾ ਬਿਨਾਂ ਯਤਨ ਦੇ ਮਾੜੇ ਕਰਮਾਂ ਤੋਂ ਅਲੇਪ ਰਹਿੰਦਾ ਹੈ। ਵਿਰਾਗ ਉਸਦੇ ਅੰਗ ਅੰਗ ਵਿੱਚ ਹੁੰਦਾ ਹੈ, ਪਰ ਬੇਮਲੂਮ ਹਰ ਦਮ ਲੱਗੇ ਰਹਿਣ ਕਰਕੇ ਅਭਿਆਸ ਉਸਦੀ ਰਗ ਰਗ ਵਿੱਚ ਵਸਦਾ ਹੈ। ਪਰ ਸਹਿਜ ਸੁਭਾਅ ਉਸ ਪ੍ਰੇਮ ਦੇ ਮੱਤੇ ਨੂੰ ਗਿੜਾ ਘੱਟ ਹੁੰਦਾ ਹੈ, ਕਿਉਂਕਿ ਉਹ ਸਰੀਰ ਨੂੰ ਕਸ਼ਟ ਦੇਣ ਵਾਲੇ ਸਾਧਨ ਨਹੀਂ ਕਰ ਰਿਹਾ। ਪ੍ਰੇਮੀ ਜੜਤਾ ਵਿੱਚ ਨਹੀਂ ਢਹਿੰਦਾ, ਕਿਉਂਕਿ ਉਸਨੂੰ ਉਪਦੇਸ਼ ਇਹ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਿੱਧੀਆਂ ਨੂੰ ਤ੍ਰਿਗ ਤ੍ਰਿਗ ਕਰਕੇ ਇਹਨਾਂ ਵਿੱਚ ਫਸਦਾ ਨਹੀਂ, ਸਗੋਂ ਟੁਰ ਹੀ ਜਾਂਦਾ ਹੈ। ਸੋ ਇਸ ਮਾਰਗ 'ਤੇ ਟੁਰਨ ਵਾਲੇ ਦਾ ਆਚਰਣ ਉੱਚਾ ਅਤੇ ਸੁੱਚਾ ਹੋ ਜਾਂਦਾ ਹੈ। ਜੇ ਉਕਾਈ ਹੋ ਜਾਵੇ ਤਾਂ ਉਹ ਉਸਨੂੰ ਦੂਰ ਕਰਦਾ ਹੈ, ਉਹ ਉੱਚ ਜੀਵਨ ਦੀ ਪੱਕੀ ਨੀਂਹ ਸੁੱਚੇ ਆਚਰਣ ਦੀ ਬਣਾਉਂਦਾ ਹੈ। ਫਿਰ ਉਸਨੂੰ ਇੱਕ ਹੋਰ ਤਜਰਬਾ ਉਸਤਾਦ ਹੋ ਢੁੱਕਦਾ ਹੈ। ਉਸਨੂੰ ਮਾੜੇ ਕੰਮਾਂ ਦੇ ਕਰਨ ਨਾਲ ਜੋ ਉਦਾਸੀ ਦੁੱਖ ਹੁੰਦੇ ਹਨ, ਉਹ ਉਸਨੂੰ ਬੜੇ ਚੁੱਭਦੇ ਹਨ, ਕਿਉਂਕਿ ਉਹ ਮੈਲ ਪਾ ਕੇ ਅੰਦਰਲੇ ਰਸ ਵਿੱਚ ਵਿੱਥ ਪੈਦਾ ਕਰਦੇ ਹਨ। ਵਾਹਿਗੁਰੂ ਦਾ ਰਸ ਉਸਨੂੰ ਹੋਰਨਾਂ ਰਸਾਂ ਵਿੱਚ ਪੈਣ ਨਹੀਂ ਦਿੰਦਾ, ਕਿਉਂਕਿ ਹੋਰ ਰਸ ਇਸ ਤੋਂ ਫਿੱਕੇ ਹਨ। ਆਨ ਸਵਾਦ ਸਫੀਕਿਆਂ ਕਰ ਨਿਰਣੋ ਜਿੱਠਾ। ਸੋ ਉੱਚੇ ਰਸ ਵਿੱਚ ਰੱਤਾ ਉਹ ਇਹਨਾਂ ਨੀਵੇਂ ਰਸਾਂ ਕਸਾਂ ਵਿੱਚ ਨਹੀਂ ਫਸਦਾ। ਇਸ ਤਰ੍ਹਾਂ ਇਹ ਗੁਰਮੁਖਾਂ ਦਾ ਗਾਡੀ ਰਾਹ ਬੜਾ ਸਵਾਦਲਾ, ਖਤਰੇ ਤੋਂ ਸਾਫ਼ ਅਤੇ ਸਿੱਧਾ ਪੱਧਰਾ ਖੇੜੇ ਵਾਲੇ ਸਾਈਂ ਦੇਸ਼ ਨੂੰ ਲੈ ਜਾਂਦਾ ਹੈ।